ਕਾਬਲ ਤੋਂ ਸੰਗਤ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਇਹਨਾਂ ਨਾਲ ਦੋ ਗੁਰੂ ਘਰ ਦੇ ਮਸੰਦ, ਇੱਕ ਦਾ ਨਾਮ ਭਾਈ ਬਖਤ ਮੱਲ ਹੈ, ਦੂਜਾ ਭਾਈ ਤਾਰਾ ਚੰਦ ਹੈ। ਗੁਰਦੇਵ ਦੇ ਚਰਨਾਂ ਚ ਆ ਕੇ ਨਮਸਕਾਰਾਂ ਕੀਤੀਆਂ, ਭੇਟਾਵਾਂ ਅਰਪਣ ਕੀਤੀਆਂ। ਰਾਹ ਪੈਂਡੇ ਦੀ ਚਰਚਾ ਚੱਲੀ, ਲਾਹੌਰ ਸ਼ਹਿਰ ਦਾ ਜ਼ਿਕਰ ਚੱਲਿਆ ਕਿ ਬਾਦਸ਼ਾਹ ਨੇ ਲਾਹੌਰ ਵਿਖੇ ਆਪਣਾ ਡੇਰਾ ਕੀਤਾ ਹੈ। ਉਹਦੇ ਪਾਸ ਦੋ ਦਰਿਆਈ ਘੋੜੇ ਨੇ, ਇੱਕ ਦਾ ਨਾਮ ਦਿਲਬਾਗ ਅਤੇ ਦੂਜੇ ਦਾ ਨਾਮ ਗੁਲਬਾਗ ਹੈ। ਸੰਗਤ ਨੇ ਸੰਕਲਪ ਕੀਤਾ, ਮਹਾਰਾਜ ਉਹ ਘੋੜੇ ਆਪ ਜੀ ਦੇ ਯੋਗ ਹਨ। ਕਈ ਵਿਦਵਾਨ ਕਹਿੰਦੇ ਇਹੀ ਸੰਗਤ ਘੋੜੇ ਲੈ ਕੇ ਆਈ ਸੀ, ਬਾਦਸ਼ਾਹ ਨੇ ਖੋਹ ਲਏ ਸਨ। ਮਹਾਰਾਜ ਜੀ ਉਹ ਤੁਹਾਡੇ ਘੋੜੇ ਨੇ, ਤੁਹਾਡੇ ਤੱਕ ਪਹੁੰਚਣ, ਉਹਦੇ ਲਈ ਕੋਈ ਵਿੱਧ, ਉਹਦੇ ਲਈ ਕੋਈ ਯੁਗਤੀ ਬਣਾਓ। ਘੋੜੇ ਇਤਨੇ ਕਮਾਲ ਦੇ ਨੇ ਕਿ ਜੇ ਬੰਦੇ ਨੂੰ ਆਪਣੀ ਪਿੱਠ 'ਤੇ ਬਿਠਾ ਕੇ ਵਗਦੇ ਦਰਿਆ 'ਚ ਵਗ ਜਾਣ ਅਤੇ ਉੱਤੇ ਬੈਠੇ ਸਵਾਰ ਨੂੰ ਭਿੱਜਣ ਨਹੀਂ ਦਿੰਦੇ। ਜੇ ਮੈਦਾਨ 'ਤੇ ਦੌੜਦੇ ਹੈ ਤਾਂ ਉਹਨਾਂ ਦੇ ਪੈਰ ਜ਼ਮੀਨ 'ਤੇ ਲੱਗਦੇ ਨਜ਼ਰ ਨਹੀਂ ਆਉਂਦੇ, ਹਵਾ 'ਚ ਲੈ ਕੇ ਉੱਡ ਜਾਣ ਵਾਲੇ ਨੇ। ਗਰੀਬ ਨਿਵਾਜ ਉਹ ਘੋੜੇ ਆਪ ਜੀ ਦੇ ਯੋਗ ਨੇ, ਤੁਹਾਡੇ ਕੋਲ ਹੀ ਆਉਣੇ ਚਾਹੀਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਗਤ ਦੀ ਭਾਵਨਾ ਸਮਝੀ। ਕੁਝ ਦਿਨ ਸੰਗਤ ਗੁਰੂ ਚਰਨਾਂ 'ਚ ਰਹਿ ਕੇ ਮਹਾਰਾਜ ਜੀ ਕੋਲੋਂ ਵਿਦਾ ਹੋਈ। ਸਤਿਗੁਰਾਂ ਨੇ ਜਾਣ ਵੇਲੇ ਸੰਗਤ ਨੂੰ ਜਿਹੜੇ ਮੁਖੀ ਸਿੱਖ ਸੀ, ਜਿਵੇਂ ਉਹਨਾਂ ਵਿੱਚ ਭਾਈ ਬਖਤ ਮੱਲ ਹੈ, ਭਾਈ ਤਾਰਾ ਚੰਦ ਹੈ, ਇਹਨਾਂ ਨੂੰ ਗੁਰੂ ਘਰ ਵੱਲੋਂ ਸਿਰੇ ਪਾਉ ਦੇ ਕੇ ਵਿਦਾ ਕੀਤਾ। ਇਹ ਵਡਿਆਈ ਸੀ ਗੁਰੂ ਘਰ ਦੀ ਕਿ ਸਿਰੇ ਪਾਉ ਦੇ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਵਿਦਾ ਕਰਨਾ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਇੱਧਰ ਜੰਗਲ ਦੇ ਇਲਾਕੇ 'ਚ ਭਾਈ ਰੂਪ ਚੰਦ ਜੀ ਦੇ ਘਰ 'ਤੇ ਨੇੜੇ ਤੇੜੇ ਉਤਾਰਾ ਰੱਖਦੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸੁਨ ਸਤ ਗੁਰ ਚਿਤ ਚੌਂਪ ਕਰ, ਹੈ ਚਾਹਤ ਜਿਮ ਆਏ।
ਸਤਿਗੁਰੂ ਜੀ ਨੇ ਜਦੋਂ ਘੋੜਿਆਂ ਬਾਬਤ ਸੁਣਿਆ ਕਿ ਘੋੜੇ ਬੜੇ ਸੁੰਦਰ ਨੇ, ਫਿਰ ਸੰਗਤ ਦੀ ਨਿੱਜੀ ਭਾਵਨਾ ਵੀ ਵੇਖੀ, ਹੁਣ ਸੰਗਤ ਦੀ ਭਾਵਨਾ ਸਹਿ ਪੂਰੀ ਕਰਦੇ ਆ। ਪਾਤਸ਼ਾਹ ਹੁਣ ਵਿਚਾਰ ਕਰਦੇ ਨੇ ਕਿ ਉਹ ਘੋੜੇ ਇੱਥੇ ਸਾਡੇ ਕੋਲ ਕਿਵੇਂ ਆਵਣ, ਸਾਡੇ ਕੋਲ ਕਿਵੇਂ ਪਹੁੰਚਣ।
ਹਿਰਦੇ ਵਿਚਾਰਤ ਭੇ ਬਹੁਤ, ਕਿਸ ਪ੍ਰਕਾਰ ਕੋ ਲਿਆਏ।
ਮਹਾਰਾਜ ਜੀ ਵਿਚਾਰ ਕਰਦੇ ਹਨ ਉਹ ਘੋੜੇ ਬਾਦਸ਼ਾਹ ਕੋਲੋਂ ਕਿਵੇਂ ਲਿਆਂਦੇ ਜਾਣ, ਗੁਰੂ ਘਰ ਵਿੱਚ ਉਹਨਾਂ ਘੋੜਿਆਂ ਨੂੰ ਕਿਵੇਂ ਹਾਜ਼ਰ ਕੀਤਾ ਜਾਏ।
ਚੌਪਈ ਧਨ ਖਰਚ ਹੈ ਜੇ ਤੋ ਮਨ ਭਾਵਤ,
ਕਹਿੰਦੇ ਧਨ ਜਿੰਨਾ ਮਰਜ਼ੀ ਖਰਚ ਕੇ ਅਸੀਂ ਘੋੜੇ ਖਰੀਦ ਸਕਦੇ ਹਾਂ,
ਮੋਲ ਦੀਏ ਸੋ ਹੱਥ ਨਾ ਆਵਤ।
ਪਰ ਜੇ ਅਸੀਂ ਬਾਦਸ਼ਾਹ ਨੂੰ ਕਹੀਏ ਵੀ ਬਾਦਸ਼ਾਹ ਤੂੰ ਇਹਨਾਂ ਘੋੜਿਆਂ ਦਾ ਮੁੱਲ ਲੈ ਲੈ, ਉਹਨੇ ਹੁਣ ਕੀ ਮੁੱਲ ਲੈਣਾ, ਬਾਦਸ਼ਾਹ ਹੈ, ਮੁੱਲ ਲੈ ਕੇ ਉਹਨੇ ਘੋੜੇ ਨਹੀਂ ਦੇਣੇ, ਇਹ ਘੋੜੇ ਏਦਾਂ ਹੱਥ ਨਹੀਂ ਆਉਣੇ।
ਸ਼ਾਹੋ ਜਹਾਂ ਕੇ ਕਮੀ ਨਾ ਕਾਈ,
ਬਾਦਸ਼ਾਹ ਦੇ ਕੋਲ ਮਾਇਆ ਦੀ ਕਿਹੜਾ ਕੋਈ ਕਮੀ ਹੈ, ਜਾਂ ਉਹਨੂੰ ਅਸੀਂ ਮਾਇਆ ਦਾ ਕੋਈ ਲਾਲਚ ਦੇ ਕੇ ਘੋੜੇ ਲੈ ਸਕੀਏ।
ਲੇਹ ਤੁਰੰਗ ਸੁਕਵਨ ਉਪਾਈ,
ਵਿਚਾਰ ਕਰਦੇ ਨੇ ਘੋੜੇ ਕਿਵੇਂ ਲਈਏ, ਕਿਵੇਂ ਉਪਾ ਨਾਲ ਇਹ ਦੋਵੇਂ ਘੋੜੇ ਸਾਡੇ ਪਾਸ ਹਾਜ਼ਰ ਹੋਵਣ, ਉਹਦੇ ਲਈ ਕੀ ਉਪਾਅ ਕਰੀਏ।
ਅਤ ਪ੍ਰਿਯ ਸ਼ਾਹ ਰਖ ਹੈ ਤਕਰਾਈ,
ਬਾਦਸ਼ਾਹ ਨੂੰ ਘੋੜੇ ਬੜੇ ਪਿਆਰੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਖੇਡ ਹੀ ਰਚ ਰਹੇ ਨੇ, ਪਹਿਲਾਂ ਬਾਜ ਖੋਇਆ ਹਵਾ ਚ ਆਉਂਦਾ, ਹੁਣ ਘੋੜੇ ਖੋਣ ਦਾ ਮਤਲਬ ਇਹ ਸੀ ਵੀ ਇਹਨਾਂ ਕੋਲ ਰਾਜ ਵੀ ਖੋਣਾ ਸਿੱਖਾਂ ਨੇ ਆਉਣ ਵਾਲੇ ਸਮੇਂ ਚ। ਸਿੱਖਾਂ ਨੂੰ ਮਹਾਰਾਜ ਜੀ ਹੌਸਲਾ ਦੇਣਾ ਚਾਹੁੰਦੇ ਆ, ਉਹਨਾਂ ਦੇ ਅੰਦਰ ਵੀਰਤਾ ਭਰਨਾ ਚਾਹੁੰਦੇ, ਉਹਦੇ ਲਈ ਇੱਦਾਂ ਦੇ ਚੋਜ ਕਰਨੇ ਜ਼ਰੂਰੀ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰ ਰਹੇ ਨੇ ਕਿ ਬਾਦਸ਼ਾਹ ਨੇ ਉਹਨਾਂ ਘੋੜਿਆਂ ਕੋਲ ਬੜਾ ਪਹਿਰਾ ਰੱਖਿਆ ਹੋਇਆ, ਬੜੀ ਤਕੜਾਈ ਰੱਖੀ ਹੋਈ ਹੈ।
ਲੱਖਾਂ ਪਟ ਨਿਤ ਰਹਿਤ ਸਹਾਈ,
ਹਜ਼ਾਰਾਂ ਨੇ ਲੱਖਾਂ ਦੀ ਗਿਣਤੀ ਚ ਸੂਰਮੇ ਯੋਧੇ ਜਿਹੜੇ ਨੇ ਉਹ ਬਾਦਸ਼ਾਹ ਦੀ ਸਹਾਇਤਾ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ, ਉਹਨਾਂ ਦੇ ਘੋੜਿਆਂ ਤੇ ਕਾਠੀਆਂ ਕਸੀਆਂ ਰਹਿੰਦੀਆਂ ਹਨ।
ਜੇ ਕਰ ਲਰਹਿ ਹੱਥ ਨਹਿ ਆਵਤ,
ਜੇ ਅਸੀਂ ਲੜ ਕੇ ਜਾਈਏ ਵੀ ਉਹਨਾਂ ਕੋਲ ਲੜ ਕੇ ਘੋੜੇ ਖੋਈਏ, ਫੌਜ ਬਹੁਤ ਜ਼ਿਆਦਾ ਉੱਥੇ ਲਾਹੌਰ ਜਾ ਕੇ ਲੜਾਂਗੇ, ਉਹ ਵੀ ਹਾਲੇ ਯੋਗ ਨਹੀਂ, ਹਾਲੇ ਉਹ ਸਮਾਂ ਨਹੀਂ ਹੈ।
ਮਹਾਦੁਰਗ ਮਹਿ ਤਿਨ ਹੈ ਰਖਾਵਤ,
ਕਿਉਂਕਿ ਬੜੇ ਵੱਡੇ ਕਿਲੇ ਵਿੱਚ ਉਹਨੇ ਘੋੜੇ ਰੱਖੇ ਨੇ ਉੱਥੇ, ਹਾਂ ਮੈਦਾਨ ਵਿੱਚ ਉਹ ਵੀ ਇਹ ਲੜ ਸਕਦੇ ਆ, ਪਰ ਉੱਥੇ ਉਹ ਕਿਲੇ ਵਿੱਚ ਨੇ, ਦੁਰਗ ਦੇ ਵਿੱਚ ਨੇ, ਬੜੀ ਤਕੜਾਈ ਨਾਲ ਉੱਥੇ ਘੋੜੇ ਰੱਖੇ ਨੇ, ਲੜ ਕੇ ਵੀ ਹਾਲੇ ਉੱਥੋਂ ਘੋੜੇ ਉਹਨਾਂ ਕੋਲੋਂ ਨਹੀਂ ਖੋਏ ਜਾ ਸਕਦੇ।
ਸਭਾ ਬਿਖੈ ਗੁਰ ਬਾਤ ਚਲਾਈ,
ਇਹ ਵਿਚਾਰਾਂ ਕਰ ਰਹੇ ਮਹਾਰਾਜ ਵੀ ਕਿਵੇਂ ਆਉਣ, ਇਹ ਵਿਚਾਰ ਕਰਕੇ ਗੁਰਦੇਵ ਨੇ ਆਪਣੇ ਦੀਵਾਨ ਵਿੱਚ ਬਚਨ ਕੀਤਾ। ਸਤਿਗੁਰਾਂ ਦੇ ਬੜੇ ਬੜੇ ਪਿਆਰੇ ਯੋਧੇ ਸਿੱਖ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ, ਉਹਨਾਂ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ
ਹੈਨ ਪ੍ਰਸ਼ੰਸਾ ਅਧਿਕ ਸੁਣਾਈ,
ਕਹਿਣ ਲੱਗੇ ਭਾਈ ਯੋਧੇ ਉਹ ਘੋੜਿਆਂ ਦੀ ਬੜੀ ਪ੍ਰਸ਼ੰਸਾ ਸੁਣਾਈ ਆ ਕਾਬਲ ਦੀ ਸੰਗਤ ਨੇ। ਕਾਬਲ ਦੀ ਸੰਗਤ ਕਹਿੰਦੀ ਜੀ ਉਹ ਘੋੜੇ ਬੜੇ ਅਨੂਠੇ ਨੇ, ਬੜੇ ਕੀਮਤੀ ਹਨ,
ਕਿਮ ਦੇਖਣ ਮੈਂ ਆਏ ਲਿਹਾ ਹਮਾਰੇ,
ਇਹ ਦੱਸੋ ਭਲਾ ਸਿੱਖੋ ਵੀ ਉਹ ਘੋੜੇ ਅਸੀਂ ਕਿਵੇਂ ਵੇਖ ਸਕਦੇ ਹਾਂ। ਮਹਾਰਾਜ ਜੀ ਨਾਲ ਅਣਜਾਣ ਜੇ ਬਣੇ ਪੁੱਛਦੇ ਸਿੱਖਾਂ ਚ, ਸਿੱਖਾਂ ਚ ਹੌਸਲਾ ਭਰਨਾ ਸੀ, ਉਹਦੇ ਲਈ ਵਿਧ ਰਚ ਰਹੇ ਨੇ, ਕਹਿੰਦੇ ਦੱਸੋ ਭਲਾ ਸਿੱਖੋ ਉਹ ਘੋੜੇ ਅਸੀਂ ਕਿਵੇਂ ਵੇਖ ਸਕਦੇ ਹਾਂ, ਉਹ ਸਾਡੇ ਵੇਖਣ ਚ ਕਿਵੇਂ ਆ ਸਕਦੇ ਨੇ।
ਸੁਮਤ ਵੰਤ ਸਭ ਕਰੋ ਵਿਚਾਰੇ,
ਸਾਰੇ ਸੁਮਤ ਵੰਤ ਹੋ, ਸਿਆਣੇ ਹੋ, ਇਸ ਗੱਲ ਦੀ ਵਿਚਾਰ ਕਰਕੇ ਵੇਖੋ।
ਚਿਤ ਵਹਿ ਯਤਨੇ ਅਨੇਕ ਪ੍ਰਕਾਰੀ,
ਜੇ ਅਨੇਕ ਪ੍ਰਕਾਰ ਦੇ ਯਤਨ ਵੀ ਚਿਤ ਵੀ ਇਹ ਵਿਚਾਰ ਕਰੀਏ,
ਤਬ ਇੱਕ ਸਿੱਖ ਨੇ ਗਿਰਾਇ ਉਚਾਰੀ,
ਤਾਂ ਉਸ ਵੇਲੇ ਲਾਗਿਓ ਇੱਕ ਸਿੱਖ ਬੋਲਿਆ, ਕਹਿਣ ਲੱਗਾ
ਮਹਾਰਾਜ ਤੁਮ ਸੁਮਤ ਨਿਧਾਨੇ,
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸੁਮਤ ਦੇ ਖਜ਼ਾਨੇ ਹੋ, ਤੁਹਾਡੇ ਕੋਲ ਸਾਰੀ ਸਦ ਬੁੱਧੀ ਤੇ ਸੁਮਤ ਵਸਦੀ ਹੈ, ਤੁਸੀਂ ਜਿਹਨਾਂ ਨੂੰ ਬਖਸ਼ਦੇ ਉਹਨਾਂ ਨੂੰ ਸੁਮਤ ਆਉਂਦੀ। ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਮਹਾਰਾਜ ਤੁਸੀਂ ਤਾਂ ਮਤ ਦੇਣ ਵਾਲੇ ਹੋ, ਸੁਮਤ ਦੇ ਖਜ਼ਾਨੇ ਹੋ।
ਅਗਰ ਆਪ ਕੇ ਕੌਣ ਬਖਾਨੇ,
ਮਹਾਰਾਜ ਤੁਹਾਡੇ ਸਾਹਮਣੇ ਕਿਹੜਾ ਬੋਲ ਕੇ ਦੱਸੇ ਸਾਹਿਬ ਜੀ ਇੰਜ ਕਰ ਲੋ, ਅਸੀਂ ਤਾਂ ਅਲਪੱਗ ਜੀਵ ਆ ਮਹਾਰਾਜ, ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਇੱਦਾਂ ਕਰ ਲੋ, ਤੁਸੀਂ ਤਾਂ ਸੁਮਤ ਦੇ ਖਜ਼ਾਨੇ ਹੋ, ਸਭ ਕੁਝ ਜਾਣਦੇ ਹੋ, ਕੀ ਕਰਨਾ।
ਤਉ ਦੇਖੀ ਹੈ ਭਲੇ ਵਿਚਾਰ,
ਫਿਰ ਵੀ ਆਪ ਜੀ ਇਸ ਗੱਲ ਨੂੰ ਵਿਚਾਰ ਕੇ ਭਲੀ ਪ੍ਰਕਾਰ ਨਾਲ ਵੇਖ ਲਓ।
ਹੋਏ ਨਾ ਬਿਨ ਵਿਧੀਏ ਨਿਰਧਾਰ,
ਮਹਾਰਾਜ ਜੀ ਮੈਨੂੰ ਇਹ ਜਾਪਦਾ ਵੀ ਆਪ ਜੀ ਦੇ ਸਿੱਖਾਂ ਵਿੱਚ ਜੇ ਕੋਈ ਇਹ ਕੰਮ ਕਰ ਸਕਦਾ ਘੋੜੇ ਲਿਆਉਣ ਦਾ, ਤਾਂ ਮਹਾਰਾਜ ਮੈਨੂੰ ਬਾਬੇ ਵਿਧੀ ਚੰਦ ਵਰਗਾ ਕੋਈ ਦੂਜਾ ਨਹੀਂ ਦਿਸਦਾ। ਇਹਨਾਂ ਦਾ ਨਾਮ ਵਿਧੀ ਚੰਦ ਆ ਤੇ ਵਿਧੀਆਂ ਰਚਣ ਚ ਨਿਪੁੰਨ ਨੇ, ਇਹਨਾਂ ਵਰਗੀਆਂ ਵਿਧੀਆਂ ਬਣਾਉਣੀਆਂ ਨਹੀਂ ਆਉਂਦੀਆਂ ਕਿਸੇ ਨੂੰ, ਨਾਮ ਵੀ ਵਿਧੀ ਚੰਦ ਤੇ ਵਿਧੀਆਂ ਰਚਦਿਆਂ ਦੇਰੀ ਨਹੀਂ ਲਾਉਂਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਵੈਸੇ ਤਾਂ ਆਪ ਜਾਣੀ ਜਾਣੋ, ਪਰ ਮੇਰੀ ਇਹ ਮਨ ਦੀ ਵਿਚਾਰ ਹੈ ਕਿ ਇਹ ਕੰਮ ਵਿਧੀਏ ਬਿਨਾਂ ਨਹੀਂ ਕਿਸੇ ਹੋਰ ਨੇ ਕਰਨਾ, ਯਾਨੀ ਕਿ ਬਾਬਾ ਵਿਧੀ ਚੰਦ ਤੋਂ ਬਿਨਾਂ ਨਹੀਂ ਕਿਸੇ ਹੋਰ ਕਰਨਾ।
ਤੁਮ ਸਹਾਇਤਾ ਪਾਏ ਸੋ ਲਿਆਵ ਹੈ,
ਬਾਬਾ ਵਿਧੀ ਚੰਦ ਵੀ ਇਹ ਕੰਮ ਤਾਂ ਕਰ ਸਕਣਗੇ ਜੇ ਤੁਹਾਡੀ ਸਹਾਇਤਾ ਹੋਵੇਗੀ, ਤੁਹਾਡੀ ਸਹਾਇਤਾ ਨਾਲ, ਤੁਹਾਡੀ ਮਦਦ ਦੇ ਨਾਲ ਬਾਬਾ ਜੀ ਘੋੜੇ ਇੱਥੇ ਲੈ ਆਉਣਗੇ।
ਅਪਰ ਉਪਾਏ ਨਹੀਂ ਕਿਮ ਆਵ ਹੈ,
ਮਹਾਰਾਜ ਹੋਰ ਕੋਈ ਉਪਾਅ ਜਿਹੜਾ ਕਰਨਾ ਉਹ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ, ਨਾ ਕੋਈ ਸੁਝਦਾ ਹੈ।
ਜਿਸ ਬਿਧ ਕੀ ਬੁੱਧ ਇਸ ਮਹਿ ਹੈ,
ਮਹਾਰਾਜ ਜਿੱਦਾਂ ਦਾ ਦਿਮਾਗ ਜਿੱਦਾਂ ਦੀ ਬੁੱਧੀ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਵਿੱਚ ਨਜ਼ਰ ਆਉਂਦੀ ਹੈ।
ਸਕਲ ਜਗਤ ਨਰ ਦੁਸ਼ਕਰਲ ਹੈ,
ਮਹਾਰਾਜ ਪੂਰੇ ਸੰਸਾਰ ਵਿੱਚ ਕਿਸੇ ਬੰਦੇ ਕੋਲ ਇਹੋ ਜਿਹੀ ਬੁੱਧੀ ਨਹੀਂ ਹੋਣੀ ਜਿਹੜੀ ਬਾਬੇ ਵਿਧੀ ਚੰਦ ਕੋਲ ਹੈ। ਇਹਨਾਂ ਵਰਗੀ ਬੁੱਧੀ, ਇਹਨਾਂ ਵਰਗੀਆਂ ਵਿਧੀਆਂ ਰਚਣ ਦੀ, ਤਰੀਕੇ ਰਚਣ ਦੀ ਜਿਹੜੀ ਵਿਧ, ਕੋਈ ਦੂਜਾ ਨਹੀਂ ਜਾਣਦਾ, ਸਾਨੂੰ ਤਾਂ ਕੋਈ ਦੂਜਾ ਇਹਨਾਂ ਵਰਗਾ ਜਗਤ ਵਿੱਚ ਨਹੀਂ ਦਿਸਦਾ।
ਜਿਮ ਤਿਨ ਹੈਨ ਸਮਾਨ ਨਾ ਹੋਈ,
ਮਹਾਰਾਜ ਜਿਵੇਂ ਉਹਨਾਂ ਘੋੜਿਆਂ ਦੇ ਬਰਾਬਰ ਕੋਈ ਘੋੜਾ ਨਹੀਂ ਸੁਣੀਦਾ, ਕਹਿੰਦੇ ਵੀ ਉਹਨਾਂ ਘੋੜਿਆਂ ਵਰਗਾ ਕੋਈ ਹੋਰ ਘੋੜਾ ਨਹੀਂ।
ਤਿਮ ਲਿਆਵਨ ਇਸ ਸਾਮਨ ਹੈ ਕੋਈ,
ਉਸੇ ਤਰ੍ਹਾਂ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਬਰਾਬਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਜਿਹੜਾ ਉਹ ਘੋੜੇ ਲਿਆ ਸਕੇ। ਜਿਵੇਂ ਉਹਨਾਂ ਘੋੜਿਆਂ ਦੇ ਬਰਾਬਰ ਕੋਈ ਦੂਜਾ ਨਹੀਂ ਦਿਸਦਾ, ਏਦਾਂ ਉਹਨਾਂ ਘੋੜਿਆਂ ਨੂੰ ਲਿਆਉਣ ਵਾਲਾ ਬਾਬੇ ਵਿਧੀ ਚੰਦ ਤੋਂ ਬਿਨਾਂ ਕੋਈ ਦੂਜਾ ਨਹੀਂ ਦਿਸਦਾ।
ਤੁਮ ਸਮ ਨਹੀਂ ਸਹਾਇਕ ਦੂਵਾ,
ਤੁਹਾਡੇ ਵਰਗਾ ਮਦਦਗਾਰ ਨਹੀਂ ਦਿਸਦਾ, ਜੇ ਸਹਾਇਤਾ ਕਰਨ ਵਾਲੇ ਤੁਸੀਂ ਹੋਵੋ ਤੇ ਤੁਹਾਡੇ ਵਰਗੀ ਸਹਾਇਤਾ ਕਰਨ ਵਾਲਾ ਵੀ ਕੋਈ ਦੂਸਰਾ ਨਹੀਂ ਦਿਸਦਾ।
ਤਿੰਨੋਂ ਮੇਲ ਇੱਕ ਸਮ ਹੂਵਾ।
ਮਹਾਰਾਜ ਤਿੰਨਾਂ ਚੀਜ਼ਾਂ ਦਾ ਮੇਲ ਇੱਕ ਬਰਾਬਰ ਹੋ ਗਿਆ, ਜਿਵੇਂ ਉਹਨਾਂ ਘੋੜਿਆਂ ਵਰਗਾ ਕੋਈ ਨਹੀਂ, ਘੋੜਾ ਦੂਜਾ ਨਹੀਂ, ਲਿਆਉਣ ਵਾਲੇ ਬਾਬੇ ਬਿਧੀ ਚੰਦ ਵਰਗਾ ਕੋਈ ਦੂਜਾ ਨਹੀਂ, ਤੇ ਸਹਾਇਤਾ ਕਰਨ ਵਾਲਾ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਦੂਜਾ ਨਹੀਂ। ਮਹਾਰਾਜ ਇਹ ਤਿੰਨੇ ਚੀਜ਼ਾਂ ਆਣ ਬਣੀਆਂ ਨੇ, ਰਲ ਪਈਆਂ ਨੇ।
ਜੇ ਕਰ ਲਿਆਵਹਿ ਹੈ ਬਲ ਪਹਾਰੀ।
ਜਿਹੜੇ ਉਹ ਬਲੀ ਘੋੜੇ ਦੱਸੇ ਜਾਂਦੇ ਆ ਦਿਲਬਾਗ ਤੇ ਗੁਲਬਾਗ, ਉਹ ਘੋੜੇ ਬਾਬਾ ਬਿਧੀ ਚੰਦ ਸਾਹਿਬ ਲਿਆ ਸਕਦੇ ਨੇ ਤੁਹਾਡੀ ਸਹਾਇਤਾ ਕਰਕੇ, ਤੁਹਾਡੇ ਬਲ ਕਰਕੇ।
ਅਚਰਜ ਬਿਥਰ ਹੈ ਜਗਤ ਮਝਾਰੀ।
ਮਹਾਰਾਜ ਇਹ ਗੱਲ ਦਾ ਅਚਰਜ ਪੂਰੇ ਜਗਤ ਵਿੱਚ ਵਿਸਤਰਿਤ ਹੋਵੇਗਾ। ਜੇ ਬਾਬਾ ਜੀ ਇੱਕ ਵਾਰੀ ਬਾਦਸ਼ਾਹ ਦੇ ਘੋੜੇ ਲੈ ਆਏ ਨਾ, ਇਹ ਚਰਚਾ ਪੂਰੇ ਦੇਸ਼ ਵਿੱਚ ਚੱਲੇਗੀ ਕਿ ਜਿਹੜਾ ਬਾਦਸ਼ਾਹ ਦੂਜਿਆਂ ਦੀਆਂ ਚੀਜ਼ਾਂ ਖੋਣ ਵਾਲਾ ਸੀ, ਅੱਜ ਉਸ ਬਾਦਸ਼ਾਹ ਦੇ ਮਹਿਲਾਂ 'ਚ ਉਹਦੀ ਖਾਸ ਸਵਾਰੀ ਦੇ ਘੋੜੇ ਖੋਣ ਵਾਲੇ ਵੀ ਆ ਗਏ ਹੈ ਉਹਨੂੰ ਦੱਸਣ ਵਾਸਤੇ, ਕਿਉਂਕਿ ਉਹ ਘੋੜੇ ਬਾਦਸ਼ਾਹ ਦੇ ਨਹੀਂ ਹਨ, ਹੈਣ ਤਾਂ ਲੋਕਾਂ ਦੇ ਨੇ ਨਾ, ਲੋਕ ਟੈਕਸ ਭਰਦੇ ਆ, ਮਾਮਲਾ ਭਰਦੇ, ਕੋਈ ਇਹਨਾਂ ਦੇ ਆਪਣਾ ਬਾਦਸ਼ਾਹ ਦੀ ਖੇਤੀ ਥੋੜ੍ਹੀ ਸੀ, ਇਹ ਹਲ ਥੋੜ੍ਹੀ ਵਾਹੁੰਦਾ ਸੀ, ਲੋਕਾਂ ਦਾ ਹੀ ਸੀ ਨਾ, ਅਤੇ ਲੋਕਾਂ ਕੋਲੋਂ ਖੋਹਦਾ ਵੀ ਸੀ। ਕਹਿੰਦੇ ਅੱਜ ਇਹਦੇ ਕੋਲੋਂ ਵੀ ਖੋਹਣ ਵਾਲੇ ਆ ਗਏ ਨੇ, ਇਹ ਗੱਲ ਦੀ ਚਰਚਾ ਪੂਰੇ ਦੇਸ਼ ਵਿੱਚ ਚੱਲੇਗੀ ਕਿ ਅੱਜ ਜਿਨ੍ਹਾਂ ਨੇ ਬਾਦਸ਼ਾਹ ਦੇ ਘੋੜੇ ਖੋਏ ਹੈ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਦਾ ਤਖਤ ਖੋ ਕੇ ਵੀ ਰਾਜੇ ਤੇ ਬਾਦਸ਼ਾਹ ਸਦੀਣਗੇ। ਇਹ ਚਰਚਾ ਚੱਲੇਗੀ ਮਹਾਰਾਜ, ਇਹ ਅਚਰਜ ਖੇਡ ਪੂਰੇ ਜਗਤ ਵਿੱਚ ਵਰਤੇਗੀ।
ਸੁਣ ਗੁਰ ਬਿਧੀਏ ਔਰ ਨਿਹਾਰਾ।
ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਵੱਲ ਵੇਖਿਆ।
ਹੈ ਗੁਣ ਸੁਣ ਮਨ ਹਰਿਓ ਹਮਾਰਾ।
ਮਹਾਰਾਜ ਜੀ ਕਹਿੰਦੇ, ਬਿਧੀ ਚੰਦ ਜੀ ਕਹਿੰਦੇ, ਘੋੜੇ ਬੜੇ ਸੋਹਣੇ ਨੇ, ਸਾਡਾ ਵੀ ਮਨ ਕਰਦਾ ਉਹਨਾਂ ਘੋੜਿਆਂ ਨੂੰ ਵੇਖੀਏ।
ਜਿਉ ਕਿਉ ਕਰੋ ਦਿਖਾਵਨ ਸੋਈ।
ਬਾਬਾ ਬਿਧੀ ਚੰਦ ਜੀ ਫਿਰ ਕਰੋ ਹਿੰਮਤ, ਜਿਵੇਂ ਕਿਵੇਂ ਕਰਕੇ ਸਾਨੂੰ ਨਾ ਘੋੜਿਆਂ ਦੇ ਦਰਸ਼ਨ ਕਰਾਓ।
ਤੁਵ ਸਮਾਨ ਦੂਸਰ ਨਹਿ ਕੋਈ।
ਕਿਉਂਕਿ ਤੁਹਾਡੇ ਸਮਾਨ ਕੋਈ ਦੂਸਰਾ ਨਹੀਂ, ਤਾਂ ਸਿੱਖ ਵੀ ਕਹਿ ਰਹੇ ਨੇ ਕਿ ਤੁਹਾਡੇ ਸਮਾਨ ਕੋਈ ਦੂਸਰਾ ਨਹੀਂ ਜਿਹੜਾ ਉਹ ਘੋੜੇ ਲਿਆ ਸਕੇ।
ਇਹੋ ਕਾਰਜ ਤੁਝ ਤੇ ਬਣ ਆਵੇ।
ਬਿਧੀ ਚੰਦ ਜੀ ਇਹ ਕਾਰਜ ਤੁਹਾਡੇ ਤੋਂ ਹੀ ਬਣ ਆਉਣਾ, ਇਹ ਕਾਰਜ ਤੁਹਾਡੇ ਕੋਲੋਂ ਹੀ ਨੇਪਰੇ ਚੜਨਾ ਹੈ।
ਬਿਧੀ ਚੰਦ ਕਰ ਜੋਰ ਅਲਾਵੇ।
ਬਾਬਾ ਜੀ ਨੇ ਅੱਗੋਂ ਹੱਥ ਜੋੜੇ, ਜਿੰਨੀ ਮਾਣ ਵਡਿਆਈ ਸਤਿਗੁਰਾਂ ਦਿੱਤੀ ਨਾ, ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ।
ਕਾਰਜ ਕਠਨ ਜਥਾ ਤੁਮ ਜਾਣੋ।
ਮਹਾਰਾਜ ਆਪ ਜੀ ਜਾਣਦੇ ਹੋ ਕਿ ਕਾਰਜ ਬੜਾ ਔਖਾ, ਸੌਖਾ ਕੰਮ ਥੋੜੀ। ਬਾਦਸ਼ਾਹ ਦੇ ਮਹਿਲ ਚੋਂ, ਬਾਦਸ਼ਾਹ ਦੀਆਂ ਅੱਖਾਂ ਦੇ ਥੱਲਿਓਂ ਘੋੜੇ ਕੱਢ ਕੇ ਲਿਆਉਣੇ ਕੋਈ ਸੌਖਾ ਕੰਮ ਨਹੀਂ ਸੀ। ਲੱਖਾਂ ਫੌਜਾਂ ਨੇ ਤਿਆਰ ਬਰ ਤਿਆਰ ਬੰਦੂਕਾਂ ਲੈ ਕੇ ਸ਼ਸਤਰ ਲੈ ਕੇ ਖੜੇ ਹੈ, ਕਿਹਦੇ 'ਚ ਇੰਨਾ ਹੌਸਲਾ ਪੈਂਦਾ? ਬੜੀ ਵੱਡੀ ਹੌਸਲੇ ਦੀ ਗੱਲ ਸੀ। ਕਹਿਣ ਲੱਗੇ, ਮਹਾਰਾਜ ਤੁਸੀਂ ਜਾਣਦੇ ਹੋ ਵੀ ਇਹ ਕੰਮ ਬੜਾ ਔਖਾ।
ਸਿੱਧ ਹੋਏ ਰਾਵਰ ਤੇ ਸਭ ਮਨ ਹੋ।
ਪਰ ਮਹਾਰਾਜ ਤੁਹਾਡੇ ਵਾਸਤੇ ਕੋਈ ਨਹੀਂ, ਆਖੋ ਸਤਨਾਮ, ਸਾਡੇ ਲਈ ਔਖਾ ਹੈ, ਤੁਹਾਡੇ ਲਈ ਨਹੀਂ। ਕਿਉਂਕਿ ਜੇ ਤੁਸੀਂ ਕਿਰਪਾ ਕਰ ਦਿਓ ਤੇ ਅੱਖ ਦੇ ਫੋਰ ਚ ਹੋ ਜਾਏਗਾ, ਫਿਰ ਅੱਖ ਦੇ ਫੋਰ ਚ ਸਿੱਧ ਹੋ ਜਾਏਗਾ।
ਮੈਂ ਤੋ ਬਨ ਹੈ ਇੱਕ ਬਹਾਨਾ।
ਮਹਾਰਾਜ ਮੈਂ ਤਾਂ ਬਹਾਨਾ ਹੀ ਬਣਨਾ, ਘੋੜੇ ਤਾਂ ਤੁਸੀਂ ਆਪ ਹੀ ਲਿਆਉਣੇ ਆ, ਮੈਂ ਤਾਂ ਵਿੱਚ ਓਦਾਂ ਹੀ ਜਿਵੇਂ ਇੱਕ ਪੁਤਲਾ ਜਿਹਾ ਤੁਰੇ ਫਿਰੇਗਾ, ਉਧਰ ਜਾਏਗਾ ਆਏਗਾ। ਮਹਾਰਾਜ ਮੈਂ ਤਾਂ ਵਿੱਚ ਇੱਕ ਬਹਾਨਾ ਹੀ ਬਣਨਾ ਹੈ।
ਕਰੋ ਕਾਜ ਤੁਮ ਆਪ ਸੁਜਾਨਾ।
ਕੰਮ ਤੁਹਾਡਾ ਤੇ ਤੁਸੀਂ ਆਪਣਾ ਕੰਮ ਆਪ ਹੀ ਕਰਨਾ। ਮਹਾਰਾਜ ਜਿਸ ਕਾ ਕਾਰਜ ਤਿਨਹੀਂ ਕੀਆ ਮਾਣਸ ਕਿਆ ਵਿਚਾਰਾ ਰਾਮ। ਮਹਾਰਾਜ ਤੁਹਾਡਾ ਕਾਰਜ ਤੁਸੀਂ ਆਪ ਹੀ ਕਰਨਾ, ਮੇਰੇ ਵੱਸ ਨਹੀਂ ਹੈ।
ਸੁਣ ਪ੍ਰਸੰਨ ਸ੍ਰੀ ਸਤਿਗੁਰ ਹੋਏ।
ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਬਾਬੇ ਬਿਧੀ ਚੰਦ ਦੀ ਦਲੇਰੀ ਵੇਖੋ ਖਾਲਸਾ ਜੀ, ਸੌਖਾ ਕੰਮ ਨਹੀਂ ਸੀ ਬਾਦਸ਼ਾਹ ਦੇ ਮਹਿਲ 'ਚ ਜਾਣਾ, ਉੱਥੋਂ ਘੋੜਾ ਕੱਢ ਕੇ ਲਿਆਉਣਾ ਬੜਾ ਔਖਾ ਕੰਮ ਸੀ, ਪਰ ਦਲੇਰੀ ਵੇਖੋ ਬਾਬਾ ਬਿਧੀ ਚੰਦ ਸਾਹਿਬ ਦੀ। ਇਹ ਦਲੇਰੀ ਕਿਸ ਕਰਕੇ ਹੈ? ਇਹ ਦਲੇਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਰਕੇ ਆ ਵੀ ਮੇਰੇ ਗੁਰੂ ਮੇਰੇ ਨਾਲ ਨੇ। ਇਹ ਦਲੇਰੀ ਸਿੱਖਾਂ ਵਿੱਚ ਵਰਤੀ ਹੈ, ਵਰਤ ਰਹੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਵਰਤਦੀ ਰਹੇਗੀ ਕਿ ਸਾਡਾ ਗੁਰੂ ਸਾਡੇ ਅੰਗ ਸੰਗ ਹੈ। ਸਾਡਾ ਗੁਰੂ ਸਾਡੇ ਨਾਲ ਆ। ਜਦੋਂ ਇਹ ਸਮਝ 'ਚ ਪੈ ਗਈ ਨਾ, ਫਿਰ ਵੱਡੇ ਵੱਡੇ ਪਹਾੜਾਂ ਨਾਲ ਟੱਕਰ ਲੈਣ ਵਾਸਤੇ ਸਮਰੱਥ ਹੋ ਜਾਈਦਾ। ਜਦੋਂ ਇਹ ਗੱਲ ਸਮਝ 'ਚ ਪੈ ਜਾਏ, ਫਿਰ ਪਹਾੜਾਂ ਨਾਲ ਵੀ ਟੱਕਰ ਮਾਰਨ ਵਾਸਤੇ ਤਿਆਰ ਹੋ ਜਾਈਦਾ ਵੀ ਗੁਰੂ ਨਾਲ ਹੈ। ਤੇ ਜਿਹਦੇ ਨਾਲ ਗੁਰੂ ਹੋਵੇ ਉਹ ਮੱਛਰ 'ਚ ਵੀ ਇੰਨੀ ਤਾਕਤ ਪੈਦਾ ਕਰ ਦਿੰਦਾ ਕਿ ਜੇ ਉਹ ਮੱਛਰ ਵੀ ਪਹਾੜ ਨੂੰ ਟੱਕਰ ਮਾਰੇ ਤੇ ਪਹਾੜ ਨੂੰ ਚਕਨਾ ਚੂਰ ਕਰਕੇ ਰੱਖ ਦੇ। ਬਾਬਾ ਜੀ ਦੀ ਦਲੇਰੀ ਵੇਖੋ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦੀ ਆਗਿਆ ਇਸੇ ਤਰ੍ਹਾਂ ਹੀ ਹੋਵੇਗਾ।
ਵਿਧੀਆ ਤੁਵ ਮਾ ਨਿੰਦ ਨਾ ਕੋਈ।
ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿੰਦੇ ਵਿਧੀ ਚੰਦ ਤੁਹਾਡੇ ਵਰਗਾ ਤੁਹਾਡੇ ਮਨਿੰਦ ਕੋਈ ਦੂਜਾ ਨਹੀਂ। ਹਾਂਜੀ,
ਰਾਮ ਚੰਦ ਜਿਮ ਲੰਕ ਪਠਾਵਨ।
ਕਹਿੰਦੇ ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਲੰਕਾ ਭੇਜਣਾ ਸੀ ਨਾ ਸੀਤਾ ਦੀ ਖਬਰ ਲੈਣ ਵਾਸਤੇ,
ਸਭ ਕੱਪ ਮਹਿ ਖੋਜਿਓ ਮਨ ਪਾਵਨ।
ਉਹਨਾਂ ਨੇ ਲੱਭਿਆ ਵੀ ਕਿਹਨੂੰ ਭੇਜੀਏ, ਤਾਂ ਉਹਨਾਂ ਨੂੰ ਹਨੂਮਾਨ ਜੀ ਨਜ਼ਰ ਆਏ। ਸਾਰਿਆਂ ਵਿੱਚ ਸੁਗਰੀਵ ਚ ਸਾਰਿਆਂ ਵਿੱਚ ਵੇਖਿਆ ਕਿ ਇੱਕ ਹਨੂਮਾਨ ਹੈ ਜਿਹੜਾ ਉੱਥੇ ਜਾ ਸਕਦਾ।
ਹਨੂਮਾਨ ਬੜ ਸੁਮਤ ਪ੍ਰਵੀਨਾ।
ਵੇਖਿਆ ਕਿ ਹਨੂਮਾਨ ਸਦਬੁੱਧੀ ਵਾਲਾ, ਸੁਮਤ ਹੈ, ਪ੍ਰਵੀਨ ਹੈ।
ਜਾਏ ਤਹਾਂ ਸਭ ਕਾਰਜ ਕੀਨਾ।
ਉਹਨੇ ਉੱਥੇ ਜਾ ਕੇ ਉਹ ਸਾਰਾ ਕਾਰਜ ਕੀਤਾ, ਲੰਕਾ ਵਿੱਚ ਗਿਆ ਖਬਰ ਲਈ।
ਤਸ ਕਰ ਸਮ ਸਭ ਲੋਕ ਨਿਹਾਰੀ।
ਲੋਕਾਂ ਨੇ ਵੇਖਿਆ ਇਹ ਚੋਰ ਆ ਗਿਆ ਸਾਡੀ ਲੰਕਾ 'ਚ, ਉਹਨੇ ਸਾਰੀ ਲੰਕਾ ਸਾੜ ਕੇ ਸਵਾਹ ਕਰ ਦਿੱਤੀ ਸੀ।
ਤਿਖ ਸੀਤਾ ਹੱਥ ਰੱਖ ਛਪਾਰੀ।
ਔਰ ਸੀਤਾ ਨੂੰ ਵੇਖ ਕੇ ਵਾਪਸ ਆਇਆ ਤੇ ਕਿੱਡਾ ਕਾਰਨ ਬਣਿਆ, ਸਾਰੇ ਰਾਖਸ਼ ਮਾਰੇ ਗਏ।
ਆਗ ਲਗਾਏ ਸਿੰਧ ਉਲੰਘਾਵਾ।
ਕਹਿੰਦੇ ਅੱਗ ਲਾ ਕੇ ਪੂਰੀ ਲੰਕਾ ਨੂੰ ਸਮੁੰਦਰ ਲੰਘ ਕੇ ਆ ਗਿਆ ਹਨੂਮਾਨ ਵਾਪਸ।
ਤਿਮ ਹੀ ਅਬ ਕਾਰਜ ਬਣ ਆਵਾ।
ਇਸੇ ਤਰ੍ਹਾਂ ਇਸ ਵੇਲੇ ਸਾਨੂੰ ਵਿਧੀ ਚੰਦ ਜੀ ਤੁਸੀਂ ਨਜ਼ਰ ਆਉਂਦੇ ਜੇ, ਇਹ ਵੀ ਕੋਈ ਸੌਖਾ ਕੰਮ ਨਹੀਂ, ਵਾਕਈ ਲੰਕਾ ਵਾਲਾ ਕੰਮ ਹੈ। ਲੰਕਾ 'ਚ ਹੀ ਜਾਣਾ ਤੇ ਲੰਕਾ 'ਚ ਉਹ ਤਾਂ ਸਾੜ ਕੇ ਵਾਪਸ ਆ ਗਏ ਸੀ ਹਨੂਮਾਨ ਜੀ, ਤੁਸੀਂ ਤਾਂ ਉੱਥੋਂ ਘੋੜਾ ਕੱਢ ਕੇ ਲੈ ਕੇ ਆਉਣਾ, ਹੋਰ ਔਖਾ ਕੰਮ ਹੈ। ਇਸ ਕਰਕੇ ਵਿਧੀ ਚੰਦ ਜੀ ਸਾਨੂੰ ਹੁਣ ਤੁਸੀਂ ਨਜ਼ਰ ਆਉਂਦੇ ਹੋ ਇਹ ਕੰਮ ਕਰਨ ਵਾਸਤੇ।
ਅਬ ਲਓ ਜਸ ਜਗ ਮਹਿ ਹਨੂਮਾਨਾ।
ਦੇਖੋ ਹਨੂਮਾਨ ਨੇ ਜਿਹੜੀ ਇਹ ਘਟਨਾ ਕੀਤੀ, ਇਹ ਸੇਵਾ ਕੀਤੀ, ਉਹਨਾਂ ਦਾ ਜਸ ਹੁੰਦਾ, ਹਨੂਮਾਨ ਜੀ ਦੀ ਸੋਭਾ ਹੁੰਦੀ ਹੈ। ਹਨੂਮਾਨ ਸਰ ਗਰੜ ਸੁਮਾਨਾ, ਹਨਵੰਤਰ ਆਰਾਧਿਆ, ਕਹਿੰਦੇ ਉਹਦੀ ਸੋਭਾ ਹੁੰਦੀ ਆ ਹੁਣ ਸੰਸਾਰ ਚ।
ਕਾਜ ਕਠਨ ਤਿਮ ਬਨ ਹੈ ਸਮਾਨਾ।
ਇਸੇ ਤਰ੍ਹਾਂ ਇਹ ਵੀ ਬੜਾ ਔਖਾ ਕੰਮ ਹੈ, ਪਰ ਵਿਧੀ ਚੰਦ ਸਾਹਿਬ ਤੁਸੀਂ ਇਹ ਕਰੋਗੇ, ਤੁਹਾਡੇ ਕੋਲੋਂ ਇਹ ਕਾਰਜ ਹੋਵੇਗਾ।
ਆਪਣਾ ਪ੍ਰਸ਼ੰਸਾ ਸੁਣੀ ਵਿਸਾਲਾ।
ਤੁਹਾਡੀ ਪ੍ਰਸ਼ੰਸਾ ਸੰਸਾਰ ਚ ਉਜਾਗਰ ਹੋਵੇਗੀ, ਤੁਹਾਡੀ ਵਡਿਆਈ ਸੰਸਾਰ ਚ ਉਜਾਗਰ ਹੋਵੇਗੀ।
ਵਿਧੀ ਚੰਦ ਬੋਲਿਓ ਤਿਸ ਕਾਲਾ।
ਬਾਬਾ ਵਿਧੀ ਚੰਦ ਸਾਹਿਬ ਨੂੰ ਜਦੋਂ ਮਹਾਰਾਜ ਜੀ ਨੇ ਕਿਹਾ ਤੇਰੇ ਵਰਗਾ ਨੀ ਕੋਈ ਹੋਰ, ਤੇ ਬਾਬਾ ਜੀ ਨੇ ਜਦੋਂ ਆਪਣੀ ਵਡਿਆਈ ਗੁਰੂ ਸਾਹਿਬ ਦੇ ਮੁਖੋਂ ਸੁਣੀ ਨਾ, ਹੱਥ ਜੋੜ ਕੇ ਫਿਰ ਬਾਬਾ ਵਿਧੀ ਚੰਦ ਸਾਹਿਬ ਜੀ ਬੋਲੇ,
ਸ਼੍ਰੀ ਗੁਰ ਤੁਮ ਸਹਾਏ ਜੇ ਪਾਊ।
ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਤੁਹਾਡੀ ਸਹਾਇਤਾ ਹੋਵੇ, ਜੇ ਤੁਸੀਂ ਮੇਰੇ ਅੰਗ ਸੰਗ ਹੋ, ਤੁਸੀਂ ਮੇਰੇ ਨਾਲ ਹੋ।
ਕਹਾਂ ਸ਼ਾਹ ਹੋ ਆਸ ਰਵ ਕੇ ਲਿਆਓ।
ਮਹਾਰਾਜ ਬਾਦਸ਼ਾਹ ਦੇ ਘੋੜੇ ਕੀ ਨੇ, ਮੈਂ ਤਾਂ ਸੂਰਜ ਦੇ ਘੋੜੇ ਖੋ ਕੇ ਲੈ ਆਵਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਾਦਸ਼ਾਹ ਤਾਂ ਕਿਲੇ ਚ ਰਹਿੰਦਾ ਧਰਤੀ ਤੇ, ਇਹਦਾ ਘੋੜਾ ਇਹਦੇ ਘੋੜੇ ਕੀ ਲੈ ਕੇ ਆਉਣੇ, ਇਹਦਾ ਕੋਈ ਮਤਲਬ ਹੀ ਨੀ, ਮਾਇਨੇ ਨੀ ਮੇਰੇ ਸਾਹਮਣੇ। ਜੇ ਤੁਹਾਡੀ ਸਹਾਇਤਾ ਮਿਲ ਜਾਏ, ਮੈਂ ਤਾਂ ਸੂਰਜ ਦੇ ਜਿਹੜੇ 12 ਘੋੜੇ ਦੱਸੇ ਜਾਂਦੇ ਆ ਨਾ ਉਹਦੀ ਰੱਥ ਅੱਗੇ, ਉਹ ਘੋੜੇ ਵੀ ਖੋ ਕੇ ਲੈ ਆਵਾ।
ਸੁਣੇ ਵਰਨ ਟਿਗ ਸੁੰਦਰ ਘੋੜੇ।
ਮਹਾਰਾਜ ਮੈਂ ਸੁਣਿਆ ਵੀ ਵਰਨ ਦੇਵਤੇ ਕੋਲ ਬੜੇ ਵਧੀਆ ਘੋੜੇ ਆ, ਵਰਨ ਦੇਵਤਾ ਨਾ ਹਵਾ ਦਾ, ਉਹਦੇ ਕੋਲ ਕਹਿੰਦੇ ਬੜੇ ਵਧੀਆ ਘੋੜੇ ਆ। ਮਹਾਰਾਜ ਜੇ ਤੁਸੀਂ ਆਗਿਆ ਕਰੋ, ਤੁਹਾਡੀ ਸਹਾਇਤਾ ਮਿਲੇ ਤੇ ਵਰਨ ਦੇਵਤੇ ਦੇ ਘੋੜੇ ਨਾ ਲੈ ਆਵਾਂ ਕੱਢ ਕੇ। ਹਾਂਜੀ,
ਤਹ ਤੇ ਲਿਆਏ ਸਕੋ ਤੁਮ ਜੋਰੇ।
ਮਹਾਰਾਜ ਤੁਹਾਡੇ ਜੋਰ ਨਾਲ, ਤੁਹਾਡੇ ਤਾਣ ਨਾਲ ਉਹ ਘੋੜੇ ਕੱਢ ਕੇ ਲੈ ਆਵਾਂ, ਤਾਣ ਤੁਹਾਡਾ ਚਾਹੀਦਾ। ਇਹ ਘਟਨਾ ਇੱਕ ਵਾਰੀ ਫਿਰ ਘਟੀ ਆਨੰਦਪੁਰ ਸਾਹਿਬ ਦੀ ਧਰਤੀ ਤੇ। ਚੂਲਦਾ ਹੋਇਆ ਮਸਤ ਹਾਥੀ ਖੂਨੀ ਦੌੜਿਆ ਆਉਂਦਾ ਵੱਢਦਾ ਕੱਟਦਾ। ਕਲਗੀਧਰ ਪਾਤਸ਼ਾਹ ਕਹਿੰਦੇ ਬਚਿੱਤਰ ਸਿਆਂ ਲੜੇਗਾ ਇਹਦੇ ਨਾਲ। ਮਹਾਰਾਜ ਜੀ ਨੂੰ ਕਹਿਣ ਲੱਗੇ ਹੱਥ ਜੋੜ ਕੇ ਬਾਬਾ ਬਚਿੱਤਰ ਸਿੰਘ ਸਾਹਿਬ ਜੀ, ਮਹਾਰਾਜ ਤੁਹਾਡਾ ਥਾਪੜਾ ਚਾਹੀਦਾ, ਇਹ ਤਾਂ ਗਰੀਬ ਨਵਾਜ ਪਾਤਸ਼ਾਹ ਇਸ ਧਰਤੀ ਤੇ ਕੇਸਰੀ ਚੰਦ ਦਾ ਹਾਥੀ ਹੈ, ਤੁਹਾਡਾ ਬਲ ਚਾਹੀਦਾ, ਮੈਂ ਤਾਂ ਇੰਦਰ ਦੇ ਹਾਥੀ ਐਰਾਵਤ ਨੂੰ ਵੀ ਮਾਰ ਮੁਕਾਵਾਂ। ਇਹ ਗੁਰੂ ਸਾਹਿਬ ਦੇ ਬਲ ਤੇ ਹੈ, ਮਹਾਰਾਜ ਜੀ ਦੇ ਭਰੋਸੇ ਤੇ।
ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਵਰਨ ਦੇਵਤੇ ਦੇ ਘੋੜੇ ਸੁਣੀ ਦੇ ਨੇ, ਤੁਹਾਡਾ ਬਲ ਚਾਹੀਦਾ, ਤੁਹਾਡੇ ਜੋੜ ਨਾਲ ਮੈਂ ਵਰਨ ਦੇਵਤੇ ਦੇ ਘੋੜੇ ਵੀ ਖੋਲ ਕੇ ਲੈ ਆਵਾਂ।
ਰਾਵਰ ਕੀ ਸਹਾਇਤਾ ਪਾਏ,
ਮਹਾਰਾਜ ਤੁਹਾਡੀ ਸਹਾਇਤਾ ਪ੍ਰਾਪਤ ਕਰਕੇ
ਕੋ ਅਸ ਕਾਜ ਜੇ ਨਾ ਬਣ ਜਾਏ,
ਕਿਹੜਾ ਐਸਾ ਕੰਮ ਹੈ ਜਿਹੜਾ ਨਾ ਹੋ ਸਕੇ, ਤੁਹਾਡੀ ਮਦਦ ਚਾਹੀਦੀ ਹੈ, ਕਿਹੜਾ ਐਸਾ ਕਾਰਜ ਆ ਜਿਹੜਾ ਤੁਹਾਡੀ ਮਦਦ ਨਾਲ ਨਾ ਹੋ ਸਕੇ।
ਸੁਣ ਬਿਧੀਏ ਤੇ ਪਹੇ ਪ੍ਰਸੰਨ,
ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ।
ਹਨੁਮਤ ਸਮ ਤੁਮ ਕੋ ਨਹਿ ਅੰਨ,
ਮਹਾਰਾਜ ਕਹਿੰਦੇ ਤੇਰੇ ਸਮਾਨ ਤੇਰੇ ਵਰਗਾ ਬਿਧੀ ਚੰਦ ਹੋਰ ਕੋਈ ਨਹੀਂ।
ਕਲੀ ਕਾਲ ਕੋ ਜੈਸੋ ਸਮੈ,
ਕਲੀ ਕਾਲ ਦਾ ਜਿਹੋ ਜਿਹਾ ਸਮਾਂ ਹੈ ਭਿਆਨਕ,
ਤੈਸੋ ਕਰਨ ਬਨਤ ਹੈ ਤੁਮੈ,
ਜਿਹੋ ਜਿਹਾ ਇਹ ਸਮਾਂ ਕਲਯੁਗ ਦਾ, ਇਹਦੇ ਵਿੱਚ ਜਿਹੜਾ ਕੰਮ ਕਰਨਾ ਹੋ ਸਕਦਾ ਉਹ ਤੁਹਾਡੇ ਹੱਥੋਂ ਹੀ ਹੋਣਾ, ਜਿਵੇਂ ਤ੍ਰੇਤੇ ਵਿੱਚ ਹਨੂਮਾਨ ਜੀ ਦੇ ਹੱਥੋਂ ਹੀ ਉਹ ਕਾਰਜ ਹੋ ਸਕਦਾ ਸੀ, ਉਹਨਾਂ ਤੋਂ ਬਿਨਾਂ ਕਿਸੇ ਦੂਸਰੇ ਕੋਲੋਂ ਨਹੀਂ। ਕਲਯੁਗ ਵਿੱਚ ਜਿਹੜਾ ਇਹ ਕਾਰਜ ਹੈ ਘੋੜੇ ਲਿਆਉਣ ਵਾਲਾ, ਇਹ ਵੀ ਤੁਹਾਡੇ ਹੀ ਹੱਥੋਂ ਹੋ ਸਕਦਾ ਹੈ।
ਸੋ ਤੁਰੰਗ ਕੋ ਲੈ ਕਰ ਆਵਹੋ,
ਜਾਓ ਜਾ ਕੇ ਉਹ ਘੋੜੇ ਲੈ ਕੇ ਆਓ।
ਅਚਲ ਸੁਜਸ ਜਗ ਸ਼ੁਭ ਗਤ ਪਾਵਹੋ,
ਤੁਹਾਡਾ ਅਚਲ ਸੁਜਸ ਸੋਭਾ ਵਡਿਆਈ ਪੂਰੇ ਸੰਸਾਰ ਭਰ ਦੇ ਵਿੱਚ ਉਜਾਗਰ ਹੋਵੇਗੀ। ਜਦੋਂ ਇਹ ਕਰਤੱਬ ਕਰੋਗੇ ਤੇ ਬਾਬਾ ਬਿਧੀ ਚੰਦ ਸਾਹਿਬ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਚ ਢਾਡੀ ਤੁਹਾਡੀ ਇਸ ਵੀਰਤਾ ਦੀਆਂ ਵਾਰਾਂ ਗਾਇਆ ਕਰਨਗੇ।
ਪਿਛੇ ਗ੍ਰੰਥਨ ਮੈਂ ਤੁਵ ਗਾਥਾ,
ਬਾਅਦ ਵਿੱਚ ਜਿੰਨੇ ਇਤਿਹਾਸ ਦੇ ਗ੍ਰੰਥ ਲਿਖੇ ਜਾਣਗੇ ਗੁਰੂ ਘਰ ਦੇ, ਤੁਹਾਡੀ ਇਹ ਗਾਥਾ ਲਿਖੀ ਜਾਏਗੀ ਉਸ ਇਤਿਹਾਸ ਵਿੱਚ ਕਿ ਬਿਧੀ ਚੰਦ ਸਾਹਿਬ ਨੇ ਆਹ ਵੱਡਾ ਸੂਰਮਤਾਈ ਦਾ ਕਰਤੱਬ ਕੀਤਾ ਸੀ। ਤੁਹਾਡੀ ਸੂਰਮਤਾਈ ਦੀ ਇਹ ਗਾਥਾ, ਤੁਹਾਡਾ ਇਹ ਇਤਿਹਾਸ ਆਉਣ ਵਾਲੇ ਸਮੇਂ 'ਚ ਜਦੋਂ ਗ੍ਰੰਥ ਲਿਖੇ ਜਾਣਗੇ ਸਿੱਖਾਂ ਦੇ ਇਤਿਹਾਸ ਦੇ, ਉਹਦੇ ਵਿੱਚ ਤੁਹਾਡੀ ਇਹ ਕਥਾ ਲਿਖੀ ਜਾਏਗੀ।
ਪਠ ਹੈ ਸੁਣ ਹੈ ਹੋਏ ਅਚਰਜ ਸਾਥਾ,
ਸਿੱਖ ਪੜਨਗੇ ਸੁਣਨਗੇ ਤੇ ਹੈਰਾਨ ਹੋਇਆ ਕਰਨਗੇ, ਅਸਚਰਜ ਹੋਇਆ ਕਰਨਗੇ ਤੇ ਰਸਨਾ ਤੋਂ ਕਿਹਾ ਕਰਨਗੇ ਧੰਨ ਬਾਬਾ ਬਿਧੀ ਚੰਦ ਸਾਹਿਬ, ਧੰਨ ਬਾਬਾ ਬਿਧੀ ਚੰਦ ਸਾਹਿਬ। ਹਾਂਜੀ,
ਪੁੰਨਿਆਤਮ ਤੇਰੋ ਜਸ ਕਰੈ,
ਜਿਹੜੇ ਪੁੰਨ ਆਤਮਾਵਾਂ ਵਾਲੇ ਨੇ, ਜਿਨ੍ਹਾਂ ਦੀਆਂ ਪੁੰਨ ਆਤਮਾਵਾਂ, ਉਹ ਤੁਹਾਡਾ ਜਸ ਕਰਨਗੇ ਆਉਣ ਵਾਲੇ ਸਮੇਂ ਚ। ਜਦੋਂ ਦੀਵਾਨ ਸਜਿਆ ਕਰੇਗਾ, ਕਥਾ ਹੋਇਆ ਕਰੇਗੀ, ਉਹਦੇ ਚ ਤੁਹਾਡੀ ਜਦੋਂ ਚਰਚਾ ਚੱਲੀ ਕਰਿਆ ਕਰੇਗੀ ਤੇ ਜਿਹੜੇ ਪੁੰਨ ਆਤਮਾਵਾਂ ਵਾਲੇ ਗੁਰਸਿੱਖ ਨੇ ਉਹ ਤੁਹਾਡਾ ਜਸ ਕਰਿਆ ਕਰਨ, ਤੁਹਾਡੀ ਸੋਭਾ ਕਰਿਆ ਕਰਨਗੇ।
ਇਹੋ ਕਾਰਜ ਤੁਮ ਬਿਨਾਂ ਨਾ ਸਰੈ,
ਕਾਰਜ ਤੁਹਾਡੇ ਬਿਨਾ ਨਹੀਂ ਸਰਨਾ ਨਹੀਂ ਹੋਣਾ।
ਬਹੁਆ ਬਿਲਾਖਾ ਗੁਰ ਕੀ ਜਾਨ,
ਸਤਿਗੁਰੂ ਜੀ ਦੇ ਮਨ ਦੀ ਇੱਛਾ ਜਾਣ ਕੇ
ਬਿਧੀ ਚੰਦ ਹੋਵੇ ਕੈ ਸਵਧਾਨ,
ਬਾਬਾ ਬਿਧੀ ਚੰਦ ਸਾਹਿਬ ਜੀ ਸਾਵਧਾਨ ਹੋਏ, ਫਿਰ ਕਮਰ ਕੱਸਾ ਕੀਤਾ ਤਿਆਰ ਬਰ ਤਿਆਰ ਹੋਏ।
ਪ੍ਰਾਪਤ ਹੋ ਤੇ ਅਧਿਕ ਵਡਿਆਈ,
ਜਾਣਦੇ ਨੇ ਸਤਿਗੁਰਾਂ ਦੀ ਇਹ ਸੇਵਾ ਸਤਿਗੁਰਾਂ ਆਪ ਕਰਾਉਣੀ ਹੈ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਸਤਿਗੁਰੂ ਸੇਵਾ ਬਖਸ਼ਣ ਲੱਗੇ ਨੇ, ਮੇਰੀ ਵਡਿਆਈ ਉਜਾਗਰ ਕਰਨਾ ਚਾਹੁੰਦੇ ਹਨ।
ਭਇਓ ਤਿਆਰ ਨਹਿ ਬਿਲਮ ਲਗਾਈ,
ਤਿਆਰ ਹੋ ਗਏ ਬਾਬਾ ਜੀ ਦੇਰੀ ਨਹੀਂ ਲਾਈ,
ਸਨਮੁਖ ਖਰੋ ਹੋਏ ਮਤ ਧਾਮੋ,
ਮਤ ਦਾ ਧਾਮ ਨੇ ਬਾਬਾ ਬਿਧੀ ਚੰਦ ਸਾਹਿਬ, ਇੰਨੀ ਸਦਬੁੱਧੀ ਤੇ ਸੁਮਤ ਹੈ ਬਾਬਾ ਜੀ ਦੇ ਸੁਰਤ ਵਿੱਚ ਕਿ ਕਈ ਬੰਦੇ ਰਲ ਕੇ ਉਹਨਾਂ ਨਹੀਂ ਸੋਚ ਸਕਦੇ, ਸੈਂਕੜੇ ਹਜ਼ਾਰਾਂ ਜਿੰਨਾ ਉਹਨਾਂ ਦੇ ਕੱਲਿਆਂ ਦੇ ਵਿੱਚ ਸੁਰਤ ਵਿੱਚ ਸਾਰੀ ਸੋਚ ਆ ਜਾਂਦੀ ਹੈ, ਇਹੋ ਜਿਹੇ ਬਿਧੀ ਚੰਦ ਹਨ।
ਸਰਬ ਗੁਰਨ ਲੈ ਕੇ ਕਰ ਧਾਮ ਨਾਮੋ,
ਸਾਰੇ ਗੁਰੂ ਸਹਿਬਾਨਾਂ ਦਾ ਨਾਂ ਲੈ ਕੇ
ਹੱਥ ਜੋੜ ਕੀ ਨੀ ਅਰਦਾਸ,
ਹੱਥ ਜੋੜ ਕੇ ਅਰਦਾਸ ਕੀਤੀ ਬਾਬਾ ਬਿਧੀ ਚੰਦ ਸਾਹਿਬ ਜੀ ਨੇ,
ਅੰਗ ਸੰਗ ਨਿਤ ਕਿਰਪਾ ਆਵਾਸ,
ਹੇ ਗਰੀਬ ਨਵਾਜ, ਹੇ ਕਿਰਪਾ ਦੇ ਘਰ ਚ ਰਹਿਣ ਵਾਲੇ ਸਾਹਿਬ ਜੀ, ਆਪਣੇ ਸੇਵਕ ਦੇ ਸਦਾ ਅੰਗ ਸੰਗ ਰਹਿਓ, ਆਪਣੇ ਦਾਸਾਂ ਦੇ ਸਦਾ ਅੰਗ ਸੰਗ ਰਹਿਓ।
ਬਾਟ ਘਾਟ ਮਹਿ ਬਨਹੁ ਸਹਾਈ,
ਮਹਾਰਾਜ ਰਾਹ ਪੈਂਡੇ ਵਿੱਚ ਵਾਧ ਘਾਟ ਚ ਸਹਾਈ ਹੋਇਓ, ਜਿੱਥੇ ਕੋਈ ਵਾਧ ਘਾਟ ਹੋਵੇ ਉੱਥੇ ਆਪ ਜੀ ਨੇ ਸਹਾਇਤਾ ਕਰਨੀ ਮਦਦ ਕਰਨੀ।
ਗੁਰ ਆਗੇ ਤਬ ਗਰੀਬ ਨਿਵਾਈ,
ਇਹ ਅਰਦਾਸ ਕਰਕੇ ਬਾਬਾ ਜੀ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਸੀਸ ਝੁਕਾ ਕੇ ਮੱਥਾ ਟੇਕਿਆ।
ਚਰਨ ਕਮਲ ਪ੍ਰਿਯ ਪਰਸਨ ਕਰੇ,
ਬੜੇ ਪਿਆਰੇ ਤੇ ਸੋਹਣੇ ਚਰਨ ਕਮਲ ਮਹਾਰਾਜ ਜੀ ਦੇ ਪਰਸੇ ਹਨ।
ਸਭ ਤੇ ਖੁਸ਼ੀ ਲੀਨ ਬਲ ਧਰੇ,
ਮਹਾਰਾਜ ਜੀ ਕੋਲੋਂ ਖੁਸ਼ੀਆਂ ਲਈਆਂ, ਜਿੰਨੇ ਸਿੱਖ ਬੈਠੇ ਸਭ ਅੱਗੇ ਹੱਥ ਜੋੜ ਕੇ ਸਭ ਕੋਲੋਂ ਖੁਸ਼ੀਆਂ ਲਈਆਂ ਆਗਿਆ ਲਈ
ਉਰਮਹ ਗੁਰ ਬਸਾਏ ਕਰ ਚਾਲਾ
ਹਿਰਦੇ ਚ ਗੁਰੂ ਸਾਹਿਬ ਨੂੰ ਵਸਾ ਕੇ ਮਹਾਰਾਜ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਚੱਲ ਪਏ
ਲਵਪੁਰ ਕੋ ਸਨ ਮੁਖ ਤਿਸ ਕਾਲਾ
ਲਾਹੌਰ ਸ਼ਹਿਰ ਨੂੰ ਮੁਖ ਕੀਤਾ ਹੋਇਆ ਲਾਹੌਰ ਸ਼ਹਿਰ ਨੂੰ ਚੱਲ ਪਏ
ਹਿਰਦੇ ਵਿਚਾਰਤ ਹਰਖਤ ਜਾਤੋ
ਵਿਚਾਰ ਕਰਦੇ ਤੇ ਬੜੀ ਖੁਸ਼ੀ ਖੁਸ਼ੀ ਜਾ ਰਹੇ ਕੋਈ ਚਿੰਤਾ ਨਹੀਂ ਹੈ ਫਿਕਰ ਨਹੀਂ ਹੈ ਕੀ ਹੋਵੇਗਾ ਕੀ ਬਣੇਗਾ ਪਤਾ ਵੀ ਜਿਹਦਾ ਕਾਰਜ ਚੱਲਿਆ ਕਰਨ ਉਹਨਾਂ ਆਪੇ ਸਾਰਾ ਕਰਾ ਲੈਣਾ ਇਹ ਮਨ ਚ ਭਰੋਸਾ ਵੇਖੋ ਭਰੋਸੇ ਦੀ ਖੇਡ ਕਿੰਨੀ ਪ੍ਰਬਲ ਹੁੰਦੀ ਖਾਲਸਾ ਜੀ ਜੇ ਭਰੋਸਾ ਨਾ ਹੋਵੇ ਤੇ ਮਨ ਚ ਚਿੰਤਾ ਹੁੰਦੀ ਖਬਰੇ ਕੀ ਹੋਵੇਗਾ ਕੀ ਬਣੇਗਾ ਪਰ ਜਿਹਨਾਂ ਨੂੰ ਆਪਣੇ ਮਾਲਕ ਤੇ ਭਰੋਸਾ ਹੋਵੇ ਉਹ ਖੇੜੇ ਚ ਹੀ ਰਹਿੰਦੇ ਖੁਸ਼ ਰਹਿੰਦੇ ਮੇਰਾ ਸਾਹਿਬ ਜੋ ਕਰੇਗਾ ਭਲਾ ਕਰੇਗਾ ਬਾਬਾ ਜੀ ਬੜੀ ਖੁਸ਼ੀ ਨਾਲ ਜਾ ਰਹੇ ਤੇ ਮਨ ਚ ਸੋਚਦੇ ਜਾ ਰਹੇ ਨੇ
ਸਭ ਤੇ ਅਜਿਕ ਮੋਹਿ ਗੁਰ ਜਾਤੋ
ਭਲਾ ਮੇਰੇ ਤੋਂ ਬਿਨਾਂ ਸਾਹਿਬ ਕੋਲ ਹੋਰ ਸਿੱਖ ਨਹੀਂ ਕਿੰਨੇ ਨੇ ਜਿਹਦੇ ਚਾਹੇ ਮਰਜ਼ੀ ਸਿਰ ਤੇ ਹੱਥ ਧਰ ਕੇ ਕਹਿੰਦੇ ਵੀ ਤੂੰ ਤੁਰ ਜਾ ਬਈ ਜਿਹਨੂੰ ਭੇਜ ਦਿੰਦੇ ਉਹਦੇ ਕੋਲੋਂ ਕਰਾ ਲੈਂਦੇ ਪਰ ਇਹ ਮੇਰੇ ਗੁਰੂ ਦੀ ਵਡਿਆਈ ਆ ਵੀ ਉਹਨਾਂ ਨੇ ਮੈਨੂੰ ਚੁਣਿਆ ਐਸਾ ਨਹੀਂ ਕਿ ਮੈਂ ਹੀ ਸੀ ਇਕੱਲਾ ਉੱਥੇ ਬਾਬਾ ਜੀ ਇਹ ਵੇਖੋ ਨਿਮਰਤਾ ਹਲੀਮੀ ਐਸਾ ਨਹੀਂ ਕਿ ਮੈਂ ਹੀ ਸੀ ਉੱਥੇ ਹੋਰ ਬੜੇ ਸਨ ਮੇਰੇ ਤੋਂ ਵੀ ਕਈ ਕਈ ਗੁਣ ਅੱਗੇ ਸਨ ਪਰ ਸਤਿਗੁਰਾਂ ਨੇ ਮੈਨੂੰ ਚੁਣਿਆ ਇਹ ਮੇਰੇ ਕੋਈ ਪੂਰਵਲੇ ਜਨਮਾਂ ਦੇ ਭਾਗ ਨੇ ਵੀ ਮੇਰੇ ਗੁਰੂ ਨੇ ਮੇਰੇ ਤੇ ਤਰਸ ਕੀਤਾ ਹਾਂਜੀ
ਕਰਿਓ ਪ੍ਰਚਾਰਨ ਸਭਾ ਸਮਾਜ
ਸਾਰੀ ਸਭਾ ਵਿੱਚ ਮੈਨੂੰ ਆਵਾਜ਼ ਮਾਰੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਮੈਨੂੰ ਵਡਿਆਈ ਬਖਸ਼ੀ ਆ ਇਹ ਗੁਰੂ ਸਾਹਿਬ ਦੀ ਦਾਤ ਹੈ
ਕਿਉਂ ਨਾ ਕਰੋ ਮੈਂ ਦੁਸ਼ਟਰ ਕਾਰਜ
ਇਹ ਕਾਰਜ ਭਲਾ ਕਿਉਂ ਨਾ ਹੋਵੇਗਾ ਔਖਾ ਕਾਰਜ ਜ਼ਰੂਰ ਹੋਵੇਗਾ ਮੈਂ ਜ਼ਰੂਰ ਕਰਾਂਗਾ ਗੁਰੂ ਕਿਰਪਾ ਨਾਲ
ਤਿੰਨ ਦਿਵਸ ਮੈਂ ਪਹੁੰਚਿਓ ਜਾਈ
ਬਾਬਾ ਜੀ ਚੱਲੇ ਰਸਤੇ ਚ ਤਿੰਨ ਦਿਨ ਲੱਗ ਗਏ ਲੰਮਾ ਪੈਂਡਾ ਸੀ ਤਿੰਨ ਦਿਨਾਂ ਵਿੱਚ ਬਾਬਾ ਜੀ ਚੱਲ ਕੇ ਲਾਹੌਰ ਸ਼ਹਿਰ ਪਹੁੰਚੇ
ਪੁਰ ਦਰ ਢਿੱਗ ਅਰਦਾਸ ਅਲਾਈ
ਜਦੋਂ ਲਾਹੌਰ ਸ਼ਹਿਰ ਦੇ ਦਰਵਾਜ਼ੇ ਚ ਐਂਟਰੀ ਕਰਨੀ ਸੀ ਪ੍ਰਵੇਸ਼ ਕਰਨਾ ਸੀ ਉੱਥੇ ਪਹਿਲਾਂ ਖਲੋ ਕੇ ਅਰਦਾਸ ਕੀਤੀ ਬਾਬਾ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਚ ਰਜੋਈ ਕੀਤੀ
ਸਰਬ ਗੁਰਨ ਕੋ ਬੰਦਨ ਕਰੀ
ਸਰਬ ਵੱਡੇ ਸਤਿਗੁਰਾਂ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਦੇ ਚਰਨਾਂ ਤੇ ਵੰਦਨਾ ਹੈ
ਤਤ ਸ਼ਿਨ ਕੀਓ ਪਰਵੇਸ਼ਨ ਪੁਰੀ
ਮਹਾਰਾਜ ਕਿਰਪਾ ਰੱਖਿਓ ਦਇਆ ਕਰਿਓ ਆਪਣਾ ਕਾਰਜ ਆਪ ਕਰਾਇਓ ਇਹ ਅਰਦਾਸ ਕਰਕੇ ਫਿਰ ਨਗਰ ਦੇ ਵਿੱਚ ਬਾਬਾ ਜੀ ਨੇ ਪ੍ਰਵੇਸ਼ ਕੀਤਾ ਹਾਂਜੀ
ਕਰਨ ਕਰਤ ਵਿਚਾਰਨ ਅਨਿਕ ਉਪਾਈ
ਨਗਰ ਵਿੱਚ ਵੜਦਿਆਂ ਹੀ ਦਿਮਾਗ ਚਲਾਇਆ ਪਹਿਲਾਂ ਨਹੀਂ ਜਦੋਂ ਨਗਰ ਚ ਗਏ ਉਦੋਂ ਫਿਰ ਬੁੱਧੀ ਨੂੰ ਚਲਾਇਆ ਵੀ ਹੁਣ ਕੀ ਕਰਾਂ ਕੀ ਉਪਾਅ ਰਚਾਂ ਹਾਂਜੀ
ਕਿਮ ਤੋਂ ਰੰਗ ਢਿੱਗ ਪਹੁੰਚੋ ਜਾਈ
ਕਿਵੇਂ ਘੋੜੇ ਕੋਲ ਕਿਉਂਕਿ ਘੋੜਾ ਕੱਢ ਕੇ ਲਿਆਉਣ ਲਈ ਪਹਿਲਾਂ ਘੋੜੇ ਦੇ ਕੋਲ ਜਾਣਾ ਜ਼ਰੂਰੀ ਪਰ ਘੋੜੇ ਤੱਕ ਪਹੁੰਚਾਂ ਕਿਵੇਂ ਘੋੜੇ ਤੱਕ ਜਾਇਆ ਕਿਵੇਂ ਜਾਵੇ ਹੁਣ ਇਹ ਵਿਚਾਰ ਕਰਨ ਲੱਗੇ
ਦਿਓ ਜਾਏ ਨਹਿ ਸੰਨ ਕਦਾਈ
ਕਹਿੰਦੇ ਅੱਗੇ ਸੰਨਾਂ ਬਥੇਰੀਆਂ ਲਾਈਆਂ ਨੇ ਬਾਬਾ ਜੀ ਪਹਿਲਾਂ ਪਿਛਲਾ ਜੀਵਨ ਉਹਨਾਂ ਦਾ ਇੱਦਾਂ ਦਾ ਸੀ ਸਰਾਲੀ ਚੋਰੀ ਕਰਦੇ ਹੀ ਆਏ ਸੀ ਜਦੋਂ ਭਾਈ ਅਦਲੀ ਨੂੰ ਮਿਲ ਕੇ ਇਹਨਾਂ ਨੂੰ ਜਾਗ ਲੱਗੀ ਸੀ ਮੱਝਾਂ ਕੱਢ ਕੇ ਲੈ ਆਏ ਸੀ ਡੰਗਰ ਕੱਢ ਕੇ ਲੈ ਆਏ ਸੀ ਕਿਸੇ ਦੇ ਕਹਿੰਦੇ ਵੀ ਸੰਨਾਂ ਦਾ ਪਹਿਲਾਂ ਬਥੇਰੀਆਂ ਲਾਈਆਂ ਚੋਰੀਆਂ ਕਰਨ ਨੂੰ ਪਰ ਏਡਾ ਵੱਡਾ ਕਿਲ੍ਹਾ ਇਹਨੂੰ ਤਾਂ ਸੰਨ ਵੀ ਨਹੀਂ ਲੱਗਣੀ ਵੀ ਬੰਦਾ ਸੰਨ ਲਾ ਕੇ ਅੰਦਰ ਜਾਵੇ ਤੇ ਘੋੜਾ ਕੱਢ ਲਿਆਵੇ ਕਿਲ੍ਹੇ ਦੀ ਕੰਧ ਨੂੰ ਸੰਨ ਲਾਣੀ ਕਿਹੜਾ ਸੌਖੀ ਹਾਂਜੀ
ਗਾਡੀ ਕੰਧ ਰਹਿਤ ਚੁਕਸਾਈ
ਕੰਧ ਏਡੀ ਮਜ਼ਬੂਤ ਹੈ ਵੀ ਉਹਨੂੰ ਸੰਨ ਨਹੀਂ ਲੱਗਣੀ ਫਿਰ ਆਲੇ ਦੁਆਲੇ ਪਾਣੀ ਛੱਡਿਆ ਹੋਇਆ ਕੰਧ ਦੇ ਸੰਨ ਕਿੱਥੋਂ ਲੱਗੇ ਫਿਰ ਚੁਕਸਾਈ ਹੈ ਸਿਪਾਹੀ ਨੇ ਪਹਿਰੇਦਾਰ ਨੇ ਜਿਹੜੇ ਕੰਧਾਂ ਦੇ ਉੱਤੇ ਸੱਜੇ ਖੱਬੇ ਫਿਰ ਰਹੇ ਨੇ
ਨਹਿ ਉਪਰੋ ਪਰਵੇਸ਼ਨ ਪਾਵੇ
ਕੋਈ ਉਪਰਾ ਬੰਦਾ ਕਿਲੇ ਚ ਜਾ ਨਹੀਂ ਸਕਦਾ ਕੋਈ ਉਪਰਾ ਬੰਦਾ ਹੋਵੇ ਉਹ ਕਿਲੇ ਚ ਪ੍ਰਵੇਸ਼ ਨਹੀਂ ਕਰ ਸਕਦਾ
ਪੌਰ ਅਨਿਕ ਪਰ ਨਰ ਥਿਰਤਾਵੇ
ਬਾਹਰ ਕਿਲੇ ਦੇ ਵੱਡੇ ਦਰਵਾਜ਼ੇ ਤੇ ਫਿਰ ਅੰਦਰਲੇ ਦਰਵਾਜ਼ੇ ਤੇ ਫਿਰ ਉਹਦੇ ਤੋਂ ਅੰਦਰਲੇ ਦਰਵਾਜ਼ੇ ਤੇ ਸੈਂਕੜੇ ਬੰਦੇ ਖੜੇ ਨੇ
ਨਿਕਟ ਦਰੋਗੇ ਬਨ ਕਰ ਦਾਸ
ਕਹਿੰਦੇ ਹੁਣ ਤਾਂ ਇੱਕੋ ਰਾਹ ਆਇਆ ਵੀ ਜਿਹੜਾ ਅੰਦਰ ਦਾ ਦਰੋਗਾ ਦਰੋਗਾ ਵੀ ਉਹ ਜਿਹੜਾ ਘੋੜਿਆਂ ਦੀ ਦੇਖਭਾਲ ਕਰਦਾ ਦਰੋਗੇ ਵੀ ਕਈ ਹੋਣਗੇ ਪਰ ਇੱਕ ਦਰੋਗਾ ਜਿਹਦੀ ਡਿਊਟੀ ਉਹਨਾਂ ਘੋੜਿਆਂ ਤੇ ਲੱਗੀ ਹੋਵੇ ਉਹਦਾ ਨੌਕਰ ਬਣ ਕੇ ਹੁਣ ਤਾਂ ਜਾਇਆ ਜਾ ਸਕੇਗਾ।
ਜੇਕਰ ਰਹੋ ਜਾਓ ਹਾਂ ਪਾਸ,
ਦਰੋਗੇ ਦਾ ਨੌਕਰ ਬਣ ਕੇ ਜੇ ਮੈਂ ਅੰਦਰ ਜਾਵਾਂ ਤੇ ਘੋੜਿਆਂ ਦੇ ਕੋਲ ਰਵਾਂ,
ਸੋਨਹ ਰਾਖੈ ਬਿਨਾ ਚਿਨਾਰੀ।
ਸਮੱਸਿਆ ਇਹ ਹੈ ਵੀ ਦਰੋਗੇ ਨੇ ਪਛਾਣ ਬਿਨਾ ਨੌਕਰ ਨਹੀਂ ਰੱਖਣਾ, ਉਹਨੇ ਕਹਿਣਾ ਵੀ ਪਹਿਲਾਂ ਕੋਈ ਪਛਾਣ ਹੋਵੇ ਤੇਰੀ, ਤੇ ਜਦੋਂ ਉਹਨੂੰ ਮੈਂ ਦੱਸਿਆ ਵੀ ਗੁਰੂ ਸਾਹਿਬ ਦਾ ਸੇਵਕ ਆ, ਉਹਨੇ ਉਦਾਂ ਨਹੀਂ ਨੇੜੇ ਆਉਣ ਦੇਣਾ। ਜਾਣ ਪਛਾਣ ਬਿਨਾਂ ਨੌਕਰੀ ਥੋੜੀ ਮਿਲਣੀ ਆ, ਦਰੋਗਾ ਸਿੱਧਾ ਥੋੜੀ ਅੰਦਰ ਲੈ ਜਾਏਗਾ, ਇਹ ਵੀ ਗੱਲ ਨਹੀਂ ਬਣਦੀ।
ਬਿਨਾਂ ਰਹੇ ਹੋਏ ਕਾਜ ਨਾ ਭਾਰੀ,
ਪਰ ਜਦੋਂ ਤੱਕ ਕਿਲੇ ਦੇ ਅੰਦਰ ਜਾਂਦਾ ਨਹੀਂ, ਘੋੜਿਆਂ ਦੇ ਕੋਲ ਰਹਿੰਦਾ ਨਹੀਂ, ਉਦੋਂ ਤੱਕ ਇਹ ਕੰਮ ਹੋਣਾ ਨਹੀਂ। ਇਹਦੇ ਲਈ ਜ਼ਰੂਰੀ ਹੈ ਕਿ ਉਹਨਾਂ ਘੋੜਿਆਂ ਦੇ ਕੋਲ ਜਾ ਕੇ ਰਹਿਣਾ, ਅੰਦਰ ਦਾ ਸਾਰਾ ਮਾਹੌਲ ਵੇਖਣਾ।
ਜਾਂ ਤੇ ਯਤਨ ਰਹਿਣ ਹਿਤ ਕਰੋ।
ਬਾਬਾ ਜੀ ਸੋਚਦੇ ਆ ਵੀ ਹੁਣ ਮੈਂ ਕੋਈ ਯਤਨ ਇਹੋ ਜਿਹਾ ਕਰਾਂ ਕਿ ਮੈਨੂੰ ਆਪ ਹੀ ਅੰਦਰ ਲੈ ਜੇ ਦਰੋਗਾ ਕਿਲੇ 'ਚ, ਉਹ ਆਪ ਹੀ ਕਹੇ ਵੀ ਆ ਜਾ ਤੈਨੂੰ ਮੈਂ ਨੌਕਰੀ ਤੇ ਰੱਖ ਲੈਣਾ, ਕੋਈ ਏਦਾਂ ਦਾ ਯਤਨ ਕਰੀਏ।
ਜਿਸ ਤੇ ਆਪਣੀ ਮਨਸਾ ਪੂਰੋ,
ਜਿਹਦੇ ਨਾਲ ਮੇਰੀ ਮਨਸਾ ਪੂਰੀ ਹੋਵੇਗੀ, ਮੇਰੀ ਇੱਛਾ ਪੂਰੀ ਹੋਵੇਗੀ।
ਏਵ ਵਿਚਾਰਤ ਪੁਰੀ ਪ੍ਰਵੇਸ਼ਾ,
ਏਦਾਂ ਦੀ ਵਿਚਾਰ ਕਰਕੇ ਬਾਬਾ ਜੀ ਨਗਰ ਚ ਪ੍ਰਵੇਸ਼ ਕਰ ਗਏ, ਨਾਲੇ ਰਸਤੇ ਚ ਇਹ ਸੋਚਾਂ ਸੋਚਦੇ ਜਾ ਰਹੇ ਨੇ।
ਖਾਤੀ ਜੀਵਨ ਸਿੱਖ ਵਿਸ਼ੇਸ਼ਾ,
ਸ਼ਹਿਰ ਚ ਸਿੱਖ ਤਾਂ ਬਹੁਤ ਸੀ ਪਰ ਇਹ ਕੰਮ ਕਰਨਾ ਉਹਦੇ ਲਈ ਗੁਪਤ ਰੂਪ ਚ ਵਰਤਣਾ ਪੈਣਾ ਸੀ। ਇੱਕ ਗੁਰਸਿੱਖ ਰਹਿੰਦਾ ਤਰਖਾਣ ਸਿੱਖ ਸੀ, ਇਹਦਾ ਨਾਮ ਸੀ ਭਾਈ ਜੀਵਨ, ਜੋ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੀ।
ਤਿਸ ਕੇ ਸਦਨ ਪ੍ਰਵੇਸ਼ਿਓ ਜਾਈ,
ਬਾਬਾ ਜੀ ਉਸ ਸਿੱਖ ਦੇ ਘਰ ਆ ਗਏ, ਭਾਈ ਜੀਵਨ ਦੇ ਘਰ ਪਹੁੰਚੇ।
ਨਿਕਟ ਹੋਏ ਕਹਿ ਪਰਨੋ ਪਾਈ,
ਜਦੋਂ ਭਾਈ ਜੀਵਨ ਦੇ ਘਰ ਆਏ ਉਹਨੇ ਪਛਾਣ ਲਿਆ ਵੀ ਇਹ ਤਾਂ ਬਾਬਾ ਬਿਧੀ ਚੰਦ ਸਾਹਿਬ ਨੇ। ਉਹਨੇ ਕੋਲ ਹੋ ਕੇ ਆਖਿਆ ਜੀ ਪੈਰੀ ਪਵਣਾ। ਬਾਬਾ ਜੀ ਨੇ ਵੀ ਅੱਗੋਂ ਕਿਹਾ ਪੈਰੀ ਪਵਣਾ, ਕਿਉਂਕਿ ਇਹੀ ਮਰਿਆਦਾ ਰਹੀ ਆ ਗੁਰੂ ਘਰ ਚ, ਪੈਰੀ ਪਵਣਾ। ਪੈਰੀ ਪਵਣਾ ਦੀ ਮਰਿਆਦਾ ਗੁਰੂ ਘਰ ਦੇ ਵਿੱਚ ਦਸਵੇਂ ਪਾਤਸ਼ਾਹ ਕਲਗੀਧਰ ਸਵਾਮੀ ਜੀ ਦੇ ਸਮੇਂ ਤੱਕ ਰਹੀ। ਮਹਾਰਾਜ ਜੀ ਨੇ ਫਤਿਹ ਬਖਸ਼ੀ। ਉਦਾਸੀ ਸੰਪਰਦਾਇ ਵਿੱਚ ਹੁਣ ਤਾਂ ਹੀ ਵੀ ਜਦੋਂ ਉਦਾਸੀ ਸਾਧੂ ਮਹਾਤਮਾ ਆਪਸ ਵਿੱਚ ਮਿਲਦੇ ਹੈ, ਉਹ ਇੱਦਾਂ ਕਹਿੰਦੇ ਮੱਥਾ ਟੇਕਦੇ ਆ ਇੱਦਾਂ ਉੱਚੀ ਆਵਾਜ਼ ਵਿੱਚ ਕਹਿ ਕੇ, ਉਹਨਾਂ ਵਿੱਚ ਹਾਲੇ ਵੀ ਉੱਦਾਂ ਹੀ ਪੈਰੀ ਪਵਣ ਦੀ ਮਰਿਆਦਾ। ਪਰ ਖਾਲਸੇ ਨੂੰ ਮਹਾਰਾਜ ਜੀ ਨੇ ਫਤਿਹ ਬਖਸ਼ੀ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪੈਰੀ ਪਵਣਾ ਕਿਹਾ ਤੇ ਅੱਗੋਂ ਭਾਈ ਜੀਵਨ ਨੇ ਵੀ ਪੈਰੀ ਪਵਣਾ ਕਿਹਾ।
ਰਹਿਤ ਗੁਰੂ ਕੇ ਨਿਕਟ ਨਿਹਾਰਾ,
ਭਾਈ ਜੀਵਨ ਨੇ ਪਛਾਣ ਲਿਆ ਵੀ ਇਹ ਤਾਂ ਗੁਰੂ ਸਾਹਿਬ ਦੇ ਕੋਲ ਰਹਿੰਦੇ ਆ, ਮਹਾਂਪੁਰਖ ਨੇ, ਭਾਈ ਬਿਧੀ ਚੰਦ ਸਾਹਿਬ ਹਨ।
ਜੀਵਨ ਉਠਿਓ ਜਾਣ ਗੁਰ ਪਿਆਰਾ,
ਗੁਰੂ ਸਾਹਿਬ ਦਾ ਪਿਆਰਾ ਜਾਣ ਕੇ ਵੀ ਇਹ ਤਾਂ ਗੁਰੂ ਸਾਹਿਬ ਦੇ ਬਹੁਤ ਪਿਆਰੇ ਸਿੱਖ ਨੇ ਬਾਬਾ ਬਿਧੀ ਚੰਦ ਸਾਹਿਬ, ਅੱਜ ਮੇਰੇ ਘਰ ਆਏ ਨੇ ਮੇਰੇ ਵੱਡੇ ਭਾਗ। ਚਾਅ ਚੜ ਗਿਆ ਭਾਈ ਜੀਵਨ ਨੂੰ, ਖੁਸ਼ੀ ਆ ਗਈ ਮਨ ਵਿੱਚ, ਏਡੇ ਵੱਡੇ ਮਾਨ ਗੁਰੂ ਕੇ ਸਿੱਖ ਮੇਰੇ ਘਰ ਆਏ ਹਨ।
ਕਰ ਜੋਰਤ ਹੀ ਕਰੀ ਪ੍ਰਣਾਮੋ,
ਹੱਥ ਜੋੜ ਕੇ ਭਾਈ ਜੀਵਨ ਨੇ ਨਮਸਕਾਰ ਕੀਤੀ।
ਕਹਿਓ ਕਰਹੋ ਪਾਵਨ ਮਮ ਧਾਮੋ,
ਕਹਿੰਦੇ ਆਓ ਬਾਬਾ ਜੀ ਜੀਓ ਆਇਆ, ਆਪ ਜੀ ਮੇਰਾ ਘਰ ਪਵਿੱਤਰ ਕਰੋ, ਇਹ ਘਰ ਤੁਹਾਡੇ ਚਰਨ ਪੈਣ ਨਾਲ ਪਵਿੱਤਰ ਹੋਵੇਗਾ, ਪਾਵਨ ਹੋਵੇਗਾ।
ਸ਼੍ਰੀ ਸਤਿਗੁਰੂ ਮੁਸਾਹਿਬ ਪਹਾਰਾ,
ਤੁਸੀਂ ਸਤਿਗੁਰੂ ਜੀ ਦੇ ਘਰ ਦੇ ਬੜੇ ਵੱਡੇ ਮੁਸਾਹਿਬ, ਗੁਰੂ ਘਰ ਦੇ ਬਹੁਤ ਵੱਡੇ ਜ਼ਿੰਮੇਵਾਰ ਸਿੱਖ ਹੋ।
ਆਨ ਚਰਨ ਮਮ ਘਰ ਮਹਿ ਧਾਰਾ,
ਮੇਰੇ ਵੱਡੇ ਭਾਗ ਕਿ ਤੁਸੀਂ ਮੇਰੇ ਘਰ ਆ ਕੇ ਚਰਨ ਪਾਏ, ਮੇਰੇ ਘਰ ਵਿੱਚ ਆ ਕੇ ਆਪਣੇ ਚਰਨ ਪਾ ਕੇ ਘਰ ਨੂੰ ਭਾਗ ਲਾਏ ਨੇ, ਬਾਬਾ ਜੀ ਮੇਰੇ ਵੱਡੇ ਭਾਗ ਹਨ।
ਮਨ ਚ ਡਸਾਏ ਬਸਾਏ ਆਨੰਦ,
ਭਾਈ ਜੀਵਨ ਨੇ ਪਲੰਘਾ ਡਾਇਆ, ਵਿਛਾਣਾ ਵਿਛਾਇਆ ਬੜੇ ਪਿਆਰ ਨਾਲ, ਤੇ ਵਿਛਾ ਕੇ ਬੜੇ ਆਨੰਦ ਦੇ ਨਾਲ ਉਹਦੇ ਤੇ ਬਾਬਾ ਜੀ ਨੂੰ ਬਿਠਾਇਆ।
ਸਭ ਬਿਦ ਕੀਨੀ ਸੇਵ ਬਿਲੰਦ,
ਪ੍ਰਕਾਰ ਨਾਲ ਸੇਵਾ ਟਹਿਲ ਕੀਤੀ, ਜੋ ਜਲ ਪਾਣੀ ਦੀ ਸੇਵਾ ਸੀ ਉਹ ਕੀਤੀ।
ਜਲ ਤਾਤੋ ਕਰ ਪਾਏ ਪਖਾਰੇ,
ਭਾਈ ਜੀਵਨ ਜੀ ਪਾਣੀ ਲਿਆਏ ਤੱਤਾ ਕਰਕੇ, ਕਿ ਦੂਰੋਂ ਚੱਲ ਕੇ ਆਏ ਆ ਰਾਹ ਪੈਂਡੇ ਦਾ ਥਕੇਵਾਂ, ਜਦੋਂ ਜਲ ਗਰਮ ਦੇ ਨਾਲ ਪੈਰ ਹੱਥ ਧੋਵਾਂਗੇ ਇਹਨਾਂ ਦਾ ਥਕੇਵਾਂ ਉਤਰੇਗਾ। ਭਾਈ ਜੀਵਨ ਜੀ ਤੱਤਾ ਜਲ ਕਰਕੇ ਲਿਆਏ ਤੇ ਲਿਆ ਕੇ ਬਾਬਾ ਜੀ ਦੇ ਚਰਨ ਧੋਏ। ਅੱਜ ਕੱਲ੍ਹ ਦਾ ਕੋਈ ਸਿੱਖ ਹੁੰਦਾ ਉਹਦੇ ਕੋਲ ਮੋਬਾਈਲ ਹੁੰਦਾ, ਉਹਨੇ ਫੋਟੋ ਖਿੱਚਣੀ ਸੀ, ਖਿੱਚ ਕੇ ਫੇਸਬੁੱਕ ਤੇ ਪਾਣੀ ਸੀ, ਵੇਖੋ ਬਾਬਾ ਬਿਧੀ ਚੰਦ ਸਾਹਿਬ ਸਿੱਖਾਂ ਕੋਲੋਂ ਪੈਰਾਂ ਤੇ ਮੱਥਾ ਟਿਕਾਈ ਜਾਂਦਾ। ਇੱਦਾਂ ਹੀ ਹੋਣਾ ਸੀ ਨਾ ਜੀ। ਇਹ ਵਰਤਾਰਾ ਸ਼ੁਕਰ ਸੀ ਉਦੋਂ ਨਹੀਂ ਸੀ, ਅੱਜ ਆਹ ਕੁਝ ਹੁੰਦਾ। ਜੇ ਸਿੱਖ ਸਿੱਖ ਦਾ ਕਿਤੇ ਅਦਬ ਕਰੇ ਤੇ ਮਿੰਟਾਂ ਚ ਮੁੱਦਾ ਬਣਾ ਲੈਂਦੇ। ਬਾਬਾ ਜੀ ਦੇ ਚਰਨ ਧੋਏ ਗਰਮ ਜਲ ਲਿਆ ਕੇ। ਹਾਂਜੀ,
ਜਥਾ ਸ਼ਕਤ ਕਰ ਬਿਬਿਧ ਆਹਾਰੇ,
ਭੋਜਨ ਤਿਆਰ ਕੀਤਾ, ਚਾਹ ਚੜ ਗਿਆ ਵੀ ਏਡਾ ਵੱਡਾ ਗੁਰਸਿੱਖ ਮਹਾਰਾਜ ਜੀ ਦੇ ਘਰ ਦਾ ਮੇਰੇ ਘਰ ਆਇਆ, ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਕਈ ਤਰ੍ਹਾਂ ਦੇ ਭੋਜਨ ਬਣਾ ਕੇ ਛਕਾਏ।
ਕਰ ਉਰ ਹਰਖ ਪਰਸ ਪਰ ਬੈਸੇ,
ਬੜੀ ਖੁਸ਼ੀ ਨਾਲ ਬਹਿ ਗਏ, ਜਲ ਪਾਣੀ ਪ੍ਰਸ਼ਾਦਾ ਛਕ ਲਿਆ ਤੇ ਫਿਰ ਬੈਠ ਕੇ। ਸ਼ਾਮ ਪੈ ਗਈ ਸੀ, ਰਾਤ ਹਨੇਰਾ ਥੋੜਾ ਥੋੜਾ ਪਸਰ ਗਿਆ ਸੀ।
ਕਹਿ ਜੀਵਨ ਆਗਵ ਨੂੰ ਕੈਸੇ,
ਭਾਈ ਜੀਵਨ ਜੀ ਨੇ ਹੁਣ ਪੁੱਛਿਆ, ਪਹਿਲਾਂ ਜਲ ਪਾਣੀ ਛਕਾ ਕੇ ਵਾਹਵਾ ਬਚਨ ਬਿਲਾਸ ਹੋਏ, ਫਿਰ ਪੁੱਛਿਆ ਵੀ ਏਡਾ ਵੱਡਾ ਗੁਰੂ ਕਾ ਸਿੱਖ ਘਰ ਆਇਆ, ਕੋਈ ਨਾ ਕੋਈ ਮੇਰੀ ਸੇਵਾ ਲਾਣੀ ਹੋਣੀ ਹੈ ਤਾਂ ਹੀ ਆਏ ਹੈ। ਪੁੱਛਿਆ ਬਾਬਾ ਜੀ ਦੱਸੋ ਕੀ ਕਾਰਨ ਹੈ ਆਪ ਜੀ ਦਾ ਆਗਮਨ ਹੋਇਆ।
ਸ਼੍ਰੀ ਸਤਿਗੁਰ ਕੇ ਕਾਰਜ ਆਏ,
ਦੱਸੋ ਗੁਰੂ ਸਾਹਿਬ ਦਾ ਕੋਈ ਕਾਰਜ ਹੈ ਜਿਹਦੇ ਲਈ ਆਏ ਹੋ।
ਕਿਦੋਂ ਚਾਹੇ ਕੁਛ ਆਪਣਾ ਬਣਾਏ,
ਜਾਂ ਫਿਰ ਬਾਬਾ ਜੀ ਕੋਈ ਤੁਹਾਡਾ ਆਪਣਾ ਨਿੱਜੀ ਕੰਮ ਹੈ, ਗੁਰੂ ਘਰ ਦੇ ਕਿਸੇ ਕਾਰਜ ਨੂੰ ਆਏ ਹੋ ਜਾਂ ਕਿਸੇ ਆਪਣੇ ਕੰਮ ਨੂੰ ਆਏ ਹੋ।
ਭਾਗ ਵਿਸਾਲ ਪ੍ਰਥਮ ਕੇ ਮੇਰੇ,
ਮੇਰੇ ਭਾਗ ਸਭ ਤੋਂ ਵੱਡੇ ਨੇ, ਲਾਹੌਰ ਸ਼ਹਿਰ ਚ ਜਿੰਨੇ ਸਿੱਖ ਨੇ ਇਸ ਵੇਲੇ ਸਭ ਤੋਂ ਵੱਡੇ ਭਾਗ ਮੇਰੇ ਨੇ, ਕਿਉਂਕਿ ਤੁਸੀਂ ਮੇਰੇ ਘਰ ਆਏ ਹੋ।
ਰਾਵਰ ਕਰਿਓ ਆਨ ਕਰ ਡੇਰੇ,
ਤੁਸੀਂ ਆ ਕੇ ਮੇਰੇ ਘਰ ਡੇਰਾ ਕੀਤਾ, ਮਹਾਰਾਜ ਮੇਰੇ ਭਾਗ ਜਾਗ ਪਏ ਨੇ।
ਬਿਧੀ ਚੰਦ ਸਭ ਗਾਥ ਸੁਣਾਈ,
ਬਾਬਾ ਬਿਧੀ ਚੰਦ ਸਾਹਿਬ ਜੀ ਨੇ ਫਿਰ ਦੱਸਿਆ ਸਾਰਾ ਬਚਨ ਭਾਈ ਜੀਵਨ ਨਾਲ ਕੀਤਾ।
ਸਤਿਗੁਰ ਉਚਿਤ ਵਸਤ ਇਸ ਥਾਈ,
ਕਹਿਣ ਲੱਗੇ ਭਾਈ ਜੀਵਨ ਬਾਦਸ਼ਾਹ ਦੇ ਕਿਲੇ ਵਿੱਚ ਗੁਰੂ ਸਾਹਿਬ ਦੇ ਘੋੜੇ ਨੇ, ਘੋੜਿਆਂ ਬਾਰੇ ਤੈਨੂੰ ਵੀ ਪਤਾ ਹੋਣਾ, ਚਰਚਾ ਬੜੀ ਸੀ ਉਹਨਾਂ ਘੋੜਿਆਂ ਦੀ। ਬਾਦਸ਼ਾਹ ਦੇ ਕਿਲੇ ਵਿੱਚ ਗੁਰੂ ਸਾਹਿਬ ਦੀਆਂ ਵਸਤੂਆਂ ਨੇ ਉਹ ਦੋਵੇਂ ਘੋੜੇ।
ਮੈਂ ਜਾਣੋ ਕਹਿ ਤੂੰ ਲਖ ਪਾਵ,
ਇਹ ਗੱਲ ਮੈਂ ਜਾਣਦਾ ਤੇ ਜਾਂ ਤੂੰ ਜਾਣਦਾ, ਇਹ ਵੀ ਕਹਿ ਦਿੱਤਾ ਬਾਬਾ ਜੀ ਨੇ, ਇੱਕ ਤੂੰ ਜਾਣਦਾ ਇੱਕ ਮੈਂ ਜਾਣਦਾ।
ਨਹੀਂ ਪੰਚਮੇ ਕਰਨ ਸੁਣਾਵ,
ਇਹ ਗੱਲ ਕਿਸੇ ਪੰਜਵੇਂ ਕੰਨ ਚ ਨਾ ਪਵੇ, ਦੋ ਕੰਨ ਤੇਰਿਆਂ ਨੇ ਸੁਣੀ ਹੈ ਗੱਲ, ਦੋ ਕੰਨ ਮੇਰੇ ਜਾਣਦੇ ਆ, ਪੰਜਵੇਂ ਕੰਨ ਚ ਇਹ ਗੱਲ ਨਾ ਪਵੇ, ਖਬਰ ਨਾ ਪਵੇ।
ਬਲੀ ਤੋਂ ਰੰਗ ਸ਼ਾਹ ਕੇ ਪਿਆਰੇ,
ਜਿਹੜੇ ਬਾਦਸ਼ਾਹ ਦੇ ਮਹਿਲਾਂ ਚ ਗੁਰੂ ਸਾਹਿਬ ਦੇ ਘੋੜੇ ਨੇ, ਦਿਲਬਾਗ ਤੇ ਗੁਲਬਾਗ ਜੋ ਬੜੇ ਬਲੀ ਨੇ,
ਹੋਇਓ ਚਾਹੇ ਸ਼੍ਰੀ ਗੁਰੇ ਅਸਵਾਰੇ,
ਘੋੜੇ ਮੈਂ ਸਤਿਗੁਰਾਂ ਵਾਸਤੇ ਲੈ ਕੇ ਜਾਣੇ ਆ, ਪਾਤਸ਼ਾਹ ਉਹਨਾਂ ਘੋੜਿਆਂ ਦੀ ਸਵਾਰੀ ਕਰਨਾ ਚਾਹੁੰਦੇ ਨੇ।
ਕਿਵ ਪਹੁੰਚੋ ਮੈਂ ਜੁਗਤ ਬਤਾਵੋ,
ਭਾਈ ਜੀਵਨ ਤੂੰ ਕੋਈ ਜੁਗਤੀ ਦੱਸ ਦੇ, ਤੂੰ ਤਾਂ ਇੱਥੋਂ ਦਾ ਰਹਿਣ ਵਾਲਾ ਲਾਹੌਰ ਸ਼ਹਿਰ ਦਾ, ਇਹ ਦੱਸ ਮੈਨੂੰ ਵੀ ਮੈਂ ਉਹਨਾਂ ਘੋੜਿਆਂ ਤੱਕ ਕਿਵੇਂ ਪਹੁੰਚ ਸਕਦਾ, ਕਿਵੇਂ ਉਹਨਾਂ ਤੱਕ ਜਾ ਸਕਦਾ।
ਕਿਵ ਨਿਕ ਸੈ ਸਭ ਭੇਦ ਬੁਝਾਵੋ,
ਕਿਵੇਂ ਨਿਕਲ ਸਕਦੇ ਆ ਉਹ ਘੋੜੇ, ਇਹ ਸਾਰਾ ਭੇਦ ਇਹ ਸਾਰਾ ਰਹੱਸ ਮੈਨੂੰ ਦੱਸੋ।
ਤੂੰ ਪੁਰ ਬਸ ਹੈ ਲਖ ਹੈ ਸਭ ਕਾਹੂ,
ਤੂੰ ਇਸ ਨਗਰ ਵਿੱਚ ਰਹਿਣਾ, ਇਸ ਨਗਰ ਚ ਤੁਹਾਡਾ ਨਿਵਾਸ ਹੈ, ਸਾਰਿਆਂ ਨੂੰ ਤੁਸੀਂ ਜਾਣਦੇ ਹੋ, ਇਥੋਂ ਦੇ ਭੇਤੀ ਹੋ।
ਕਿਸ ਥਲ ਖਰੇ ਰਹਿਤ ਕੋ ਪਾਹੂ,
ਤੁਹਾਨੂੰ ਇਹ ਪਤਾ ਹੋਣਾ ਵੀ ਉਹ ਘੋੜੇ ਕਿੱਥੇ ਖੜੇ ਰਹਿੰਦੇ ਆ, ਕੌਣ ਉਹਨਾਂ ਦੀ ਸੇਵਾ ਸੰਭਾਲ ਕਰਦਾ, ਉਹਨਾਂ ਘੋੜਿਆਂ ਦਾ ਦਰੋਗਾ ਕੌਣ ਹੈ ਜਿਹੜਾ ਉਹਨਾਂ ਘੋੜਿਆਂ ਨੂੰ ਸਾਂਭਦਾ।
ਕਹਾ ਨਾਮ ਜੋ ਰਹੇ ਦਰੋਗਾ,
ਜਿਹੜਾ ਉਹ ਦਰੋਗਾ ਉਹਨਾਂ ਘੋੜਿਆਂ ਤੇ ਲਾਇਆ ਹੋਇਆ ਉਹਦਾ ਨਾਂ ਕੀ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ। ਹਾਂਜੀ,
ਤਕਰਾਈ ਹਿਤ ਕੇ ਟਿਕ ਲੋਗਾ,
ਉੱਥੇ ਜਿਹੜੇ ਪਹਿਰੇਦਾਰ ਨੇ ਘੋੜਿਆਂ ਵਾਸਤੇ ਤਕੜਾਈ ਕਰਨ ਲਈ ਸਿਪਾਹੀ, ਉਹ ਕਿੰਨੇ ਕੁ ਹੋਣਗੇ, ਉਹਨਾਂ ਦੀ ਗਿਣਤੀ ਕਿੰਨੀ ਕੁ ਹੋਵੇਗੀ।
ਸੁਣ ਜੀਵਨ ਮਨ ਮਹਿ ਬਿਸਮਾਇਓ,
ਸੁਣ ਕੇ ਭਾਈ ਜੀਵਨ ਜੀ ਬੜੇ ਹੈਰਾਨ ਹੋਏ, ਪਹਿਲਾਂ ਸੁਣਦਿਆਂ ਸਾਰ ਬਹੁਤ ਹੈਰਾਨ ਹੋਏ।
ਦੁਸਤਰ ਕਾਜ ਕਰਨ ਹਿਤ ਆਇਓ,
ਕਹਿਣ ਲੱਗੇ ਵੀ ਇਹ ਤਾਂ ਬੜਾ ਔਖਾ ਕੰਮ ਕਰਨ ਆਇਓ ਬਾਬਾ ਜੀ ਤੁਸੀਂ, ਇਹ ਨੀ ਆਖਿਆ ਬਾਬਾ ਜੀ ਚਲੋ ਹੁਣ ਤੁਸੀਂ ਜਾਓ ਇੱਥੇ ਜੀ, ਮੈਂ ਨੀ ਇੱਥੇ ਫਸਣਾ, ਬਾਦਸ਼ਾਹ ਦੇ ਘੋੜੇ ਲੈ ਕੇ ਤੁਸੀਂ ਤੁਰ ਜਾਣਾ, ਮੈਂ ਤਾਂ ਇੱਥੇ ਰਹਿਣਾ, ਮੁੜ ਕੇ ਮੈਂ ਫੜਿਆ ਜਾਊਂ ਮੈਨੂੰ ਮਾਰਨਗੇ, ਕੁਝ ਨੀ ਛੱਡਣਾ ਮੇਰਾ। ਵੇਖੋ ਅੱਗੋਂ ਉਹ ਵੀ ਸਿੱਖ ਜਿਹਦੇ ਕੋਲ ਬਾਬਾ ਜੀ ਗਏ ਉਹਨੂੰ ਵੀ ਚਾਹ, ਕਹਿੰਦੇ ਬੜਾ ਔਖਾ ਕੰਮ ਕਰਨ ਆਇਓ ਬਾਬਾ ਜੀ ਤੁਸੀਂ ਇਹ। ਹਾਂਜੀ,
ਸੰਮਨ ਬੁਰਜ ਸ਼ਾਹ ਕੋ ਬਾਸਾ,
ਲਾਹੌਰ ਦੇ ਕਿਲੇ ਚ ਇੱਕ ਜਗ੍ਹਾ ਜਿਹਨੂੰ ਸੰਮਨ ਬੁਰਜ ਕਹਿੰਦੇ, ਕਹਿੰਦੇ ਉਹ ਸੰਮਣ ਬੁਰਜ ਦੇ ਵਿੱਚ ਬਾਦਸ਼ਾਹ ਖੁਦ ਆਪ ਰਹਿ ਰਿਹਾ ਇਸ ਵੇਲੇ। ਹਾਂਜੀ,
ਚਪਲ ਤੁਰੰਗਨ ਪਾਸ ਨਿਵਾਸਾ,
ਜਿਹੜੇ ਉਹ ਘੋੜੇ ਨੇ ਦੋਵੇਂ ਉਹ ਸੰਮਣ ਬੁਰਜ ਦੇ ਨਾਲ ਨੇ ਬਿਲਕੁਲ। ਬਾਦਸ਼ਾਹ ਦੀ ਨਿਗਾਹ ਹਰ ਵੇਲੇ ਉਹਨਾਂ ਘੋੜਿਆਂ ਦੇ ਉੱਤੇ ਰਹਿੰਦੀ ਹੈ।
ਨਰਨ ਸੈਂ ਕਰੇ ਕੀ ਰਖਵਾਰੀ,
ਰਹੀ ਗੱਲ ਪਹਿਰੇਦਾਰਾਂ ਦੀ ਉਹ ਤਾਂ ਗਿਣਤੀ ਚ ਨਹੀਂ ਆਉਂਦੇ ਵੀ ਕਿੰਨੇ ਕਹਾਣ।
ਸੇਵਕ ਸੇਵਕ ਹੈ ਤਿੰਨ ਭਾਰੀ,
ਕਈ ਤਾਂ ਨੌਕਰੀ ਲਾਏ ਨੇ ਉੱਥੇ ਸੇਵਾ ਵਾਸਤੇ ਘੋੜਿਆਂ ਦੀ। ਹਾਂਜੀ,
ਪੌਰ ਅਨੇਕਨ ਕੇ ਰਹੇ ਅੰਤਰ,
ਜਿਹੜੇ ਅੰਦਰ ਦਰਵਾਜੇ ਨੇ ਕਿਲੇ ਨੇ ਉਹਨਾਂ ਵਿੱਚ ਸੈਂਕੜੇ ਬੰਦੇ ਰਹਿੰਦੇ ਹਨ।
ਗਨ ਪਟ ਸ਼ਸਤਰਨ ਸਹਿਤ ਨਿਰੰਤਰ,
ਸ਼ਸਤਰ ਧਾਰੀ ਨੇ ਤਿਆਰ ਬਰ ਤਿਆਰ ਰਹਿੰਦੇ ਕਮਰ ਕੱਸੇ ਕਰਕੇ।
ਸੋਂਧੇ ਖਾਨ ਜੋ ਨਾਮ ਦਰੋਗਾ,
ਰਹੀ ਗੱਲ ਉਹਨਾਂ ਘੋੜਿਆਂ ਦੀ ਰਾਖੀ ਕਰਨ ਵਾਲਾ ਜਿਹੜਾ ਉਹਨਾਂ ਘੋੜਿਆਂ ਦੇ ਉੱਤੇ ਕਰਿੰਦਾ ਲਾਇਆ ਹੋਇਆ ਦਰੋਗਾ, ਉਹਦਾ ਨਾਮ ਹੈ ਸੋਂਧੇ ਖਾਨ।
ਜਿਸਕੇ ਅਨੁਸਾਰੀ ਬਹੁ ਲੋਗਾ,
ਉਹਦੇ ਅਨੁਸਾਰੀ ਬੜੇ ਲੋਕ ਨੇ, ਉਹਦੀ ਘੋੜਿਆਂ ਤੇ ਡਿਊਟੀ ਹੈ ਉਹਦਾ, ਕਿਉਂਕਿ ਉਹ ਦਰੋਗਾ ਉਹਨਾਂ ਤੇ, ਬਾਕੀ ਉਹਨੇ ਅੱਗੇ ਆਪਣੇ ਚੇਲੇ ਚਾਟੜੇ ਨੌਕਰ ਚਾਕਰ ਰੱਖੇ ਨੇ, ਉਹ ਦੇਖ ਰੇਖ ਕਰਦਾ, ਉਹ ਜ਼ਿੰਮੇਵਾਰ ਹੈ ਉਹਨਾਂ ਘੋੜਿਆਂ ਦਾ।
ਕਿਸ ਹੀ ਬਿਦ ਜੋ ਨਹਿ ਬਣ ਆਵੇ,
ਜਿਹੜਾ ਕਿਸੇ ਵੀ ਪ੍ਰਕਾਰ ਨਾਲ ਕੰਮ ਨਾ ਬਣਾਵੇ,
ਤੂੰ ਕਰ ਲੈ ਜੇ ਸਤਿਗੁਰ ਭਾਵੇ।
ਇਹ ਕੰਮ ਹੋਰ ਤਾਂ ਨੀ ਕਿਸੇ ਕੋਲੋਂ ਹੋ ਸਕਦਾ, ਜੇ ਕੋਈ ਹੋਰ ਬੰਦਾ ਆਵੇ ਕਿਸੇ ਦੇਸ਼ ਦਾ ਕਿਸੇ ਥਾਂ ਦਾ, ਜਿੰਨਾ ਮਰਜ਼ੀ ਚਲਾਕ ਜਿੰਨਾ ਮਰਜ਼ੀ ਚਤਰ ਹੋਵੇ ਨਹੀਂ ਕਰ ਸਕਦਾ। ਪਰ ਹਾਂ ਬਾਬਾ ਜੀ, ਤੁਸੀਂ ਕਰ ਸਕਦੇ ਹੋ ਜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਕੋਲੋਂ ਕਰਾਉਣਾ ਚਾਹੁੰਦੇ ਹੈ, ਤੇ ਤਾਂ ਤੁਸੀਂ ਕਰ ਸਕਦੇ, ਉਦਾਂ ਨਹੀਂ ਹੋ ਸਕਦਾ ਇਹ ਕੰਮ। ਹਾਂਜੀ,
ਅਗਮ ਥਾਨ ਕਿਮ ਪਹੁੰਚਣ ਪਾਸ,
ਥਾਂ ਤੇ ਜਾਣਾ ਹੀ ਔਖਾ, ਜਿੱਥੇ ਜਾਣਾ ਔਖਾ ਉੱਥੋਂ ਘੋੜਾ ਲਿਆਉਣਾ ਕਿਹੜਾ ਸੌਖਾ ਹੋਣਾ। ਹਾਂਜੀ,
ਕਹਾਂ ਸੋ ਲੈ ਕੇ ਜਾਣ ਵਾਸ,
ਉੱਥੋਂ ਘੋੜਾ ਲੈ ਕੇ ਘਰ ਜਾਣਾ ਕਿਵੇਂ ਹੋਵੇ, ਨਹੀਂ ਹੋ ਸਕਦਾ।
ਗੁਰ ਦੁਰਗਮ ਕੋ ਸੁਗਮ ਬਣਾਵੇ,
ਪਰ ਸਤਿਗੁਰੂ ਜੀ ਨੂੰ ਪਾਵੇ ਨਾ, ਉਹ ਔਖੇ ਨੂੰ ਸੌਖਾ ਕਰ ਦਿੰਦੇ ਆ। ਦੁਰਗਮ ਨੂੰ ਜਿਹੜਾ ਦੁਰਗਮ ਕਹਿੰਦੇ ਨੇ ਔਖੇ ਨੂੰ, ਸੁਗਮ ਕਹਿੰਦੇ ਆ ਸੌਖੇ ਨੂੰ, ਜੇ ਸਤਿਗੁਰਾਂ ਨੂੰ ਪਾਵੇ ਤਾਂ ਉਹ ਔਖੇ ਨੂੰ ਸੌਖਾ ਕਰ ਦਿੰਦੇ ਆ।
ਅਬਲ ਬਲੀ ਕਰ ਬਲ ਨਿਬਲਾਵੇ,
ਜਿਹੜਾ ਨਿਰਬਲ ਹੈ ਉਹਨੂੰ ਬਲੀ ਬਣਾ ਦਿੰਦੇ ਆ, ਜਿਹੜਾ ਬਲੀ ਆ ਉਹਨੂੰ ਨਿਰਬਲ ਕਰ ਦਿੰਦੇ ਆ। ਹਾਂਜੀ,
ਅਪਰ ਕੌਣ ਪਹੁੰਚ ਹੈ ਤਹਿ ਜਾਈ,
ਹੋਰ ਕੌਣ ਉੱਥੇ ਪਹੁੰਚ ਸਕਦਾ ਬਾਬਾ ਜੀ, ਤੁਹਾਡੇ ਬਿਨਾਂ ਨੀ ਕੋਈ ਪਹੁੰਚ ਸਕਦਾ। ਹਾਂਜੀ,
ਹੋਏ ਤਸਕਰ ਲੈ ਚਲ ਹੈ ਪਲਾਈ,
ਜਿਹੜਾ ਉੱਥੇ ਕੋਈ ਚੋਰ ਬਣ ਕੇ ਘੋੜੇ ਖੋ ਕੇ ਲੈ ਜੇ ਉੱਥੋਂ ਕੱਢ ਕੇ, ਤੁਹਾਡੇ ਬਿਨਾਂ ਨੀ ਕੋਈ ਹੋਰ ਜਾ ਸਕਦਾ।
ਸੁਣ ਵਿਧੀਆ ਕਹਿ ਗੁਰੂ ਭਰੋਸੇ,
ਸੁਣ ਕੇ ਬਾਬਾ ਜੀ ਨੇ ਅੱਗੋਂ ਆਖਿਆ, ਭਾਈ ਜੀਵਨ ਮੈਂ ਗੁਰੂ ਦੇ ਭਰੋਸੇ ਤੇ ਆਇਆ ਹਾਂ।
ਮੈਂ ਚੱਲ ਆਇਓ ਏ ਤਿਕ ਕੈਸੇ,
ਇੰਨਾ ਲੰਮਾ ਪੈਂਡਾ ਜੇ ਤੈਅ ਕਰਕੇ ਆਇਆ ਨਾ, ਤੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਆਇਆ ਹਾਂ।
ਸਭ ਕਾਰਜ ਕਰ ਲਿਹੇ ਸੁਖਾਰੇ,
ਸਾਰਾ ਕਾਰਜ ਗੁਰੂ ਸਾਹਿਬ ਨੇ ਆਪ ਹੀ ਕਰਾ ਲੈਣਾ, ਉਹਨਾਂ ਦਾ ਕਾਰਜ ਹੈ ਇਹ, ਉਹਨਾਂ ਨੇ ਆਪ ਹੀ ਕਰਾ ਲੈਣਾ, ਤੇ ਏਦਾਂ ਹੋ ਜਾਣਾ ਫੁੱਲਾਂ ਵਾਂਗੂ ਵੀ ਆਪਾਂ ਨੂੰ ਪਤਾ ਵੀ ਨੀ ਲੱਗਣਾ ਵੀ ਹੋ ਗਿਆ ਕਾਰਜ। ਹਾਂਜੀ,
ਕਹਾ ਹਰਨ ਹੈ ਸ਼ਾਹੋ ਵਿਚਾਰੇ,
ਇਹ ਵਿਚਾਰਾ ਸ਼ਾਹੋ ਕੀ ਹੈ, ਇਹਦੀ ਕੀ ਉਗਤ ਹੈ ਸਤਿਗੁਰਾਂ ਦੇ ਸਾਹਮਣੇ।
ਦੂਬ ਖੁਰਚਨਾ ਇੱਕ ਕਰ ਦੀਜੈ,
ਇੱਦਾਂ ਕਰ ਭਾਈ ਜੀਵਨ ਵੀ ਮੈਨੂੰ ਇੱਕ ਘਾਹ ਖੁਰਚਣ ਵਾਲਾ ਰੰਬਾ ਦੇ ਦੇ, ਰੰਬਾ ਖੁਰਪਾ ਵੀ ਕਹਿ ਦਿੰਦੇ ਆਪਾਂ, ਵੀ ਕੋਈ ਖੁਰਪਾ ਤਿਆਰ ਕਰ ਦੇ ਰੰਬਾ ਵਧੀਆ ਜਿਹਾ ਘਾਹ ਖੁਰਚਣ ਨੂੰ।
ਪੁਰਹ ਮਨੋਰਥ ਬਾਕ ਕਹੀ ਜੈ,
ਨਾਲੇ ਬਚਨ ਕਰ ਵੀ ਮੇਰਾ ਇਹ ਮਨੋਰਥ ਪੂਰਾ ਹੋ ਜਾਏ। ਭਾਈ ਜੀਵਨ ਤੂੰ ਇਹ ਬਚਨ ਕਰ ਵੀ ਹੋ ਜਾਏਗਾ ਇਹ ਕੰਮ, ਕਿਉਂਕਿ ਤੇਰੇ ਵਰਗੇ ਗੁਰਸਿੱਖਾਂ ਦੀ ਰਸਨਾ ਤੇ ਗੁਰੂ ਵਸਦਾ। ਹਾਂਜੀ,
ਜੀਵਨ ਕਹਿਓ ਦੇਓ ਕਰ ਆਛੇ,
ਭਾਈ ਜੀਵਨ ਜੀ ਕਹਿੰਦੇ ਹਾਂ ਬਾਬਾ ਜੀ ਮੈਂ ਛੇਤੀ ਬਣਾ ਦਿੰਦਾ ਤੁਹਾਨੂੰ, ਕਿਉਂਕਿ ਤਰਖਾਣ ਸੀ, ਰੰਬੇ ਆਦਿਕ ਤਿਆਰ ਕਰ ਲੈਂਦੇ ਸੀ, ਕਸੀਆਂ ਬਣਾਉਣੀਆਂ, ਰੰਬੇ ਬਣਾਉਣੇ, ਉਹਨਾਂ ਨੂੰ ਦਸਤੇ ਪਾਉਣੇ ਲੱਕੜੀ ਦੇ, ਉਹ ਕੰਮ ਇਹ ਕਰਦੇ ਸਨ। ਤੋ ਭਾਈ ਜੀਵਨ ਜੀ ਨੇ ਆਖਿਆ, ਮਹਾਰਾਜ ਮੈਂ ਇਹ ਤੁਹਾਡੀ ਸੇਵਾ ਕਰ ਦਿੰਦਾ ਛੇਤੀ।
ਅਪਰ ਵਸਤ ਲੀ ਜੈ ਚਿਤ ਬਨ ਛੇ,
ਸਮਝੋ ਬਣ ਗਿਆ, ਹੋਰ ਕੋਈ ਵਸਤੂ ਦੱਸੋ ਵੀ ਮੈਂ ਤੁਹਾਡੀ ਹੋਰ ਕੀ ਸਹਾਇਤਾ ਕਰ ਸਕਦਾ। ਭਾਈ ਜੀਵਨ ਨੇ ਇਸ ਤੋਂ ਇਲਾਵਾ ਵੀ ਪੁੱਛਿਆ ਵੀ ਮੇਰੇ ਲਈ ਹੋਰ ਵੀ ਕੋਈ ਦੱਸੋ ਕਿ ਮੈਂ ਤੁਹਾਡੀ ਹੋਰ ਕੀ ਮਦਦ ਕਰ ਸਕਦਾ? ਕੋਈ ਵਸਤੂ ਚਾਹੀਦੀ ਹੈ ਤਾਂ ਦੱਸੋ।
ਵਿਧੀਆ ਕਹੈ ਅਪਰ ਨਹਿ ਚਾਹੂ।
ਬਾਬਾ ਜੀ ਕਹਿਣ ਲੱਗੇ ਭਾਈ ਜੀਵਨ ਜੀ ਬਸ ਹੋਰ ਕੋਈ ਇੱਛਾ ਨਹੀਂ, ਇੱਕ ਖੁਰਪਾ ਚਾਹੀਦਾ, ਰੰਬਾ ਚਾਹੀਦਾ, ਉਹ ਬਣਾ ਦਿਓ।
ਪਾਛ ਤੁਹ ਤੋ ਕਹਿਓ ਤੁਵ ਪਾਹੂ।
ਉਹ ਚਾਹੀਦਾ ਸੀ ਤੁਹਾਨੂੰ ਦੱਸ ਦਿੱਤਾ, ਨਾਲ ਇੱਕ ਜਾਲੀ ਚਾਹੀਦੀ ਹੈ ਜਿਹਦੇ ਚ ਘਾਹ ਬੰਨ ਕੇ ਲਿਆ ਸਕਾਂ, ਇੱਕ ਜਾਲੀ ਜਿਹਦੇ ਚ ਘਾਹ ਬਾਹਰ ਦਿਸੇ, ਇੱਕ ਪੱਲੀ ਹੁੰਦੀ ਇੱਕ ਜਾਲੀ ਹੁੰਦੀ, ਵੀ ਜਾਲੀ ਵਿੱਚ ਉਹ ਘਾਹ ਬਾਹਰ ਦਿਸੇ, ਵੀ ਏਦਾਂ ਦੀ ਕੋਈ ਜਾਲੀ ਹੋਵੇ ਉਹ ਚਾਹੀਦੀ ਹੈ।
ਇਮ ਕਹਿ ਸੁਪ ਤਿਉ ਸੁਖ ਕੋ ਪਾਏ।
ਇਹ ਕਹਿ ਕੇ ਬਾਬਾ ਜੀ ਤਾਂ ਬਾਬਾ ਬਿਧੀ ਚੰਦ ਸਾਹਿਬ ਆਸਣ ਤੇ ਲੇਟ ਗਏ, ਆਰਾਮ ਕਰਨ ਲੱਗ ਪਏ।
ਜੀਵਨ ਲੱਗਿਓ ਕਰਨ ਹਰ ਖਾਏ।
ਭਾਈ ਜੀਵਨ ਜੀ ਰਾਤ ਨੂੰ ਭੱਠੀ ਤੇ ਬਹਿ ਗਏ, ਉਹ ਰੰਬਾ ਤਿਆਰ ਕਰਨ ਲੱਗ ਪਏ, ਲੋਹਾ ਪਿਆ ਸੀਗਾ ਉਹਨੂੰ ਤਿਆਰ ਕਰਨ ਲੱਗ ਪਏ।
ਲਿਆ ਛੇ ਲੋਹਾ ਤਿਲ ਕਰਿਓ।
ਸੱਤਾ ਲੋਹਾ ਲੈ ਕੇ ਉਹਨੂੰ ਹਥੋੜੇ ਨਾਲ ਘੜ ਕੇ ਰੰਬਾ ਤਿਆਰ ਕਰ ਦਿੱਤਾ।
ਦਸਤਾ ਕਾਸ਼ਟ ਕੋ ਕਰ ਜਰਿਓ।
ਬੜਾ ਵਧੀਆ ਲੱਕੜ ਦਾ ਦਸਤਾ ਜਿਹੜਾ ਸੀ ਉਹ ਰੰਬੇ ਨੂੰ ਪਾ ਦਿੱਤਾ।
ਪ੍ਰਾਤ ਹੋਤ ਲੋ ਕਰ ਕੋ ਤਿਆਰੀ।
ਸਵੇਰ ਅੰਮ੍ਰਿਤ ਵੇਲੇ ਤੋਂ ਪਹਿਲਾਂ ਪਹਿਲਾਂ ਭਾਈ ਜੀਵਨ ਨੇ ਰੰਬਾ ਤਿਆਰ ਕਰਕੇ ਰੱਖ ਦਿੱਤਾ, ਨਾਲ ਜਾਲੀ ਵੀ ਰੱਖ ਦਿੱਤੀ।
ਬਿਧੀ ਚੰਦ ਕੇ ਧਰਿਓ ਅਗਾਰੀ।
ਬਾਬਾ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕਰਕੇ ਜਦੋਂ ਤਿਆਰ ਬਰ ਤਿਆਰ ਹੋਏ, ਭਾਈ ਜੀਵਨ ਨੇ ਉਹ ਰੰਬਾ ਤੇ ਜਾਲੀ ਲਿਆ ਕੇ ਬਾਬਾ ਜੀ ਦੇ ਸਾਹਮਣੇ ਰੱਖੀ।
ਦੇਖਤ ਹਰਖਿਓ ਆਛੋ ਕਰਿਓ।
ਰੰਬਾ ਹੱਥ ਵਿੱਚ ਫੜ ਕੇ ਖੁਰਪਾ ਤੇ ਬਾਬਾ ਜੀ ਕਹਿਣ ਲੱਗੇ, ਵਾਹ ਭਾਈ ਜੀਵਨ ਰੰਬਾ ਬੜਾ ਵਧੀਆ ਬਣਾਇਆ, ਬੜਾ ਸੋਹਣਾ ਬਣਾਇਆ ਤੇ ਚੰਗਾ ਖੁੱਬ ਕੇ ਚੱਲਣ ਵਾਲਾ।
ਸਤਨਾਮ ਕਹਿ ਕਰ ਮਹਿ ਧਰਿਓ।
ਬਾਬਾ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉਹ ਰੰਬਾ ਆਪਣੇ ਹੱਥ ਚ ਪਕੜ ਲਿਆ।
ਹਿਤ ਬੰਧਨ ਕੇ ਲੇ ਇੱਕ ਜਾਰੀ।
ਘਾਹ ਬੰਨਣ ਵਾਸਤੇ ਇੱਕ ਜਾਲੀ ਜਿਹੜੀ ਸੀ ਉਹ ਵੀ ਲੈ ਲਈ।
ਨਗਰ ਵਹਿਰ ਗਮਨਿਓ ਮਤ ਭਾਰੀ।
ਸ੍ਰੇਸ਼ਟ ਮਤ ਦੇ ਧਾਰਨੀ ਮਹਾਂਪੁਰਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਲਾਹੌਰ ਸ਼ਹਿਰ ਤੋਂ ਬਾਹਰ ਵਾਰ ਗਏ ਜਿੱਥੇ ਖਾਲੀ ਥਾਂ ਹੈ।
ਐ ਰਾਵਤੀ ਕੀਨ ਇਸ਼ਨਾਨਾ।
ਲਾਗੇ ਰਾਵੀ ਦਰਿਆ ਵਗਦਾ ਸੀ, ਅੰਮ੍ਰਿਤ ਵੇਲੇ ਦਾ ਇਸ਼ਨਾਨ ਬਾਬਾ ਜੀ ਨੇ ਰਾਵੀ ਦਰਿਆ ਚ ਆ ਕੇ ਕੀਤਾ।
ਮੁਖ ਤੇ ਜਪ ਜੀ ਪਾਠ ਬਖਾਨਾ।
ਰਾਵੀ ਦੇ ਕੰਢੇ ਬਹਿ ਕੇ ਬਾਬਾ ਜੀ ਨੇ ਜਪ ਜੀ ਸਾਹਿਬ ਦਾ ਪਾਠ ਪੜਿਆ।
ਨਿਸਕੀ ਜਮੀ ਦੂਰ ਬਾ ਜਹਾਂ।
ਥੋੜੀ ਥੋੜੀ ਲੋ ਲੱਗੀ, ਦਿਨ ਜਿਹਾ ਚੜਿਆ ਤੇ ਜਿਹੜਾ ਹਾਲੇ ਰਾਤ ਨੂੰ ਹੀ ਜੰਮਿਆ ਸੀ ਘਾਹ ਕੂਲਾ ਕੂਲਾ ਨਰਮ ਨਰਮ ਜਿਹਾ ਬੜਾ ਸੋਹਣਾ ਹਾਲੇ ਤਾਜ਼ਾ ਤਾਜ਼ਾ ਹੀ ਨਿਕਲਿਆ ਸੀ ਜ਼ਮੀਨ ਚੋਂ।
ਖੁਰਚਣ ਲੱਗਿਓ ਜਾਏ ਕਰ ਤਹਾਂ।
ਬਾਬਾ ਜੀ ਉੱਤੋਂ ਉੱਤੋਂ ਉਸ ਘਾਹ ਨੂੰ ਖੁਰਚਣ ਲੱਗ ਪਏ, ਜੜਾਂ ਨੀ ਵੱਢਦੇ ਵੀ ਮਿੱਟੀ ਹੈ ਨਾਲ, ਉੱਤੋਂ ਉੱਤੋਂ ਉਸ ਘਾਹ ਨੂੰ ਖੁਰਚ ਕੇ ਵੱਢਣ ਲੱਗੇ ਵੀ ਨਾਲ ਮਿੱਟੀ ਨਾ ਆਵੇ।
ਉਰ ਗੁਰ ਧਿਆਨ ਬਦਨ ਗੁਰਬਾਨੀ।
ਹਿਰਦੇ ਚ ਗੁਰੂ ਸਾਹਿਬ ਦਾ ਧਿਆਨ ਹੈ ਤੇ ਰਸਨਾ ਤੋਂ ਬਾਣੀ ਪੜ ਰਹੇ ਤੇ ਹੱਥ ਦੇ ਨਾਲ ਘਾਹ ਵਧੀਆ ਵਧੀਆ ਜਿਹੜਾ ਚੰਗਾ ਚੰਗਾ ਚੋਣਵਾਂ ਘਾਹ ਹੈ ਹਰਾ ਹਰਾ ਉਹ ਖੋਤਰ ਰਹੇ ਨੇ।
ਗੁਰ ਕੋ ਹੈ ਲਖ ਸੇਵਾ ਠਾਨੀ।
ਮਨ ਦੀ ਭਾਵਨਾ ਵੀ ਇਹ ਘਾਹ ਮੈਂ ਸਤਿਗੁਰਾਂ ਦੇ ਘੋੜਿਆਂ ਲਈ ਵੱਢ ਕੇ ਲੈ ਕੇ ਚੱਲਿਆ, ਇਹ ਭਾਵਨਾ ਵੀ ਘੋੜੇ ਗੁਰੂ ਸਾਹਿਬ ਦੇ ਨੇ, ਇਹ ਘਾਹ ਮੈਂ ਗੁਰੂ ਸਾਹਿਬ ਦੇ ਘੋੜਿਆਂ ਨੂੰ ਪਾਉਣਾ, ਇਹ ਭਾਵਨਾ ਨਾਲ ਬਾਬਾ ਜੀ ਘਾਹ ਖੋਤਰਦੇ ਨੇ।
ਅਧਿਕ ਪ੍ਰੀਤ ਤੇ ਕਰਤ ਬਟੋਰਨ।
ਪ੍ਰੇਮ ਨਾਲ ਘਾਹ ਦੇ ਬੂਟੇ ਕਿਤੇ ਜਿੱਥੇ ਜਿੱਥੇ ਵਧੀਆ ਜਿਹਾ ਮਿਲਦਾ ਉਧਰ ਉੱਠ ਕੇ ਚਲੇ ਜਾਂਦੇ, ਖੋਤਰ ਕੇ ਨਾਲ ਨਾਲ ਜਾਲੀ ਚ ਪਾਈ ਜਾਂਦੇ ਮਿੱਟੀ ਝਾੜ ਕੇ।
ਹਰ ਤਰੁਚਿਰ ਕੀਨ ਸਹਿਤ ਥੋਰਨਾ।
ਹਰੇ ਹਰੇ ਰੰਗ ਦਾ ਘਾਹ ਹੈ, ਬੜਾ ਸੋਹਣਾ ਤੇ ਬੜੀ ਰੁਚੀ ਹੈ, ਮਨ ਦੇ ਵਿੱਚ ਭਾਵਨਾ ਇਹ ਆ ਵੀ ਗੁਰੂ ਸਾਹਿਬ ਦੇ ਘੋੜਿਆਂ ਨੂੰ ਪਾਉਣਾ ਘਾਹ, ਇਸ ਭਾਵਨਾ ਦੇ ਨਾਲ ਉਹ ਘਾਹ ਜਿਹੜਾ ਖੋਤਰਦੇ ਹੈ ਚੰਗਾ ਚੰਗਾ ਬਰੀਕ ਬਰੀਕ ਘਾਹ ਖੋਤਰਦੇ ਹੈ, ਜਿਹੜਾ ਹਾਲੇ ਤਾਜ਼ਾ ਤਾਜ਼ਾ ਜੰਮਿਆ ਹੋਵੇ ਉਹ ਘਾਹ ਖੋਤਰ ਕੇ ਜਾਲੀ ਚ ਪਾ ਕੇ ਇਕੱਠਾ ਕਰ ਰਹੇ ਨੇ।
ਦੋਹਰਾ ਗੁਰਬਾਣੀ ਪੜ ਖੁਰਚ ਤੋ ਜਮੀ ਜਾਮਨੀ ਜੋਏ।
ਨਾਲ ਗੁਰਬਾਣੀ ਪੜੀ ਜਾਂਦੇ ਜਪਜੀ ਸਾਹਿਬ ਪੜ ਹਟੇ, ਫਿਰ ਸੁਖਮਣੀ ਸਾਹਿਬ ਸ਼ੁਰੂ ਕਰ ਲਿਆ। ਗੁਰਬਾਣੀ ਕੰਠ ਹੁੰਦੀ ਪੁਰਾਤਨ ਗੁਰਸਿੱਖਾਂ ਨੂੰ, ਸੁਖਮਣੀ ਸਾਹਿਬ ਪੜੀ ਜਾਂਦੇ ਨਾਲ ਨਾਲ ਤੇ ਜਿਹੜਾ ਜੰਮਿਆ ਹੋਇਆ ਰਾਤ ਦਾ ਤਾਜ਼ਾ ਘਾਹ ਸੀ ਉਹਨੂੰ ਖੁਰਚਦਿਆਂ ਖੁਰਚਦਿਆਂ ਇਕੱਠਾ ਕਰ ਰਹੇ ਨੇ।
ਕਰਤ ਬਟੋਰਨ ਟੋਰ ਕਰ ਬਹੁ ਠੋਰਨ ਤੇ ਸੋਏ।
ਕਈ ਥਾਵਾਂ ਤੋਂ ਟੋਲ ਟੋਲ ਕੇ ਦਰਿਆ ਦੇ ਕੰਢੇ ਤੇ ਜਿਹੜਾ ਨਰਮ ਨਰਮ ਕੂਲਾ ਕੂਲਾ ਘਾਹ ਹੈ ਏਦਾਂ ਜਾਪਦਾ ਜਿਵੇਂ ਬਡੂਰਜ ਮਣੀਆਂ ਹੋਣ, ਉਹ ਹਰੇ ਰੰਗ ਦੀਆਂ ਬਡੂਰਜ ਮਣੀਆਂ, ਉਹ ਇੱਕ ਇੱਕ ਘਾਹ ਦਾ ਕਿਣਕਾ ਇਕੱਠਾ ਕਰੀ ਜਾਂਦੇ ਹੈ, ਉਹਦੇ ਵਿੱਚ ਹੀ ਗੁਰੂ ਸਾਹਿਬ ਨੇ ਚਮਕ ਇਹੋ ਜਿਹੀ ਪਾ ਦੇਣੀ ਹੈ ਕਿ ਦਰੋਗੇ ਨੇ ਵੇਖ ਕੇ ਆਪ ਹੀ ਕਹਿਣਾ ਵੀ ਇਹ ਘਾਹ ਤਾਂ ਦਿਲਬਾਗ ਗੁਲਬਾਗ ਨੂੰ ਪਾਉਣ ਦੇ ਲਾਇਕ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।